تیرا جگ کٹکا نس کے بیتے بھوجن ہیت بلائے شری گرو ہر گوبند جی چلے سنگ سمدائے
واہ پرم سنمان یوگ ستگراں دی ساجی اتے نواجی ہوئی گرو سواری گرو خالصہ سات سنگ جیو آپ جی وڈپاگے ہو کہ نتاں پرتی تن تن سری گرو تیگ بہادر صاحب جی دے پاون پوتر اتحاسک اسانہ تے سندھیا ویلے گرو دربار دیاں حاضریاں بھرتے ہوئے ساز سنگت دیاں پاون کنیاں ماندے ہو اتے تن تن سری گرو گرنتھ صاحب جی دے درشن پرشن کر کے منکھا جیون دیاں گھڑیاں نو سفلا کردے ہو مہا کوی سنتوخ سنگھ جی اپنی مبالک کرم دوارا تن تن سری گرو تیگ بہادر صاحب جی دا پاون ویاہ دا پرسنگ بیان کر رہے ہن. پچھلے پرکرنا وکھے آپ جی نے سروڑ کیتا کہ پیندے کھا سری گرو ہر گوبند صاحب جی دا مہان جودا جیدی بیٹی جوان ہوئی تے اونے اپنی بیٹی دا ویاہ نکاح اسمان خان نال کیتا تے اس نو جوائی بنا کے اپنے گھر وچ رکھیا. بہت لاڈ نال ایدی گھر والی اتے پیندے خان اپنے جوائی نال پیار کر دے او دا ستکار کر دے او دی سیوا کر دے. دوجے پاسے سری گرو ہر گوبند صاحب جی جنہاں دی ایک سمان اوستھا نربرت اتے پرورت گرو نانک پاشا تو لے کے سری گرو ارجن دیو پاشا تک شانتمئی برتی اتے سری گرو ہر گوبند صاحب جی جودمئی برتی میری اتے پیری دوواں دے مالک. کوی جی بیان کردے کہ سماج لئی تا سدگر جی ایک جودے ہونگے شکاری ہونگے جڑے شکار کھیڑ دے دشمنوں نو مار دے پر سنتا مہاتما لئی مہاراج دی برتی ایک سمان ہے. جس طرح اندر اس طرح باہر ہے. ایک برہم گیانی وانگ ستگر جی اپنا نرواہ کر دے اے برتی مہاراج دی نربرت اوستھا والی ہے. ایسے سری گرو ہر گوبند صاحب جی اپنے آنند وکھے رہندے تے بھائی لال چند او دی گھر والی ماتا بشن کور جی جنہ دی بیٹی ماتا گوجری جی جنہ دے من وکھے ایک سنکلپ ستگرہ نے آپ پایا. لال چند نے صلاح کیتی اپنی گھر والی نال کہ سبھاگ بھریے ہن اس طرح کریے ماگ دا مہینہ آرمبھ ہو گیا ہے ستگرہ نو بینتی کریے کہ مہاراج آپ جی برات لے کے آؤ ساڈی بیٹی نو ویاہ کے لے جاؤ. اس طرح دوواں نے صلاح کیتی تے ایک دج نو ستگرہ دے کول بھیجیا. اس دج نے جا کے وندنا کیتی ارداس بینتی کیتی مہاراج آپ جی دے چرنا وکھے اے عرض ہے اے بینتی ہے کہ لال چند دی بیٹی گوجری جی او دے ویاہ لئی مہاراج آپ جی برات لے کے آؤ فنگڑ دی نووی نو فلگن دا مہینہ جنوں عام بھاشا چ فگن آخدے ਫੱਗਣ ਦੀ ਨੋਵੀਂ ਨੂੰ ਮਹਾਰਾਜ ਆਪ ਜੀ ਬਰਾਤ ਲੈ ਕੇ ਆਉਣਾ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਵਿਆਹ ਦੀਆਂ ਤਿਆਰੀਆਂ ਕਰ ਰਹੇ। ਸਭ ਪਾਸੇ ਤੋਂ ਗੁਰਸਿੱਖ ਬੁਲਾਏ, ਭਾਈ ਜੋਧ ਸ਼ਾਹ ਜੀ ਆਏ, ਬੀਬੀ ਬੀਰੋ ਜੀ ਆਏ, ਭਾਈ ਰੂਪਾ ਜੀ, ਭਾਈ ਧਰਮਾ ਜੀ ਆਦਿ ਅਨੇਕਾਂ ਹੀ ਗੁਰਸਿੱਖ ਆਏ। ਸਾਰੇ ਸਤਿਗੁਰਾਂ ਦੇ ਕੋਲ ਆ ਕੇ ਵਿਆਹ ਦੀਆਂ ਤਿਆਰੀਆਂ ਕਰਨ ਲੱਗੇ ਤੇ ਸਤਿਗੁਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿਆਹ ਤੋਂ ਤਕਰੀਬਨ ਇੱਕ ਦੋ ਦਿਨ ਪਹਿਲਾਂ ਜੋ ਮਰਿਆਦਾ ਹੈ ਕਿ ਲਾੜੇ ਨੂੰ ਵਟਨਾ ਲਗਾਉਣਾ, ਉਹ ਵਟਨਾ ਲਗਾਇਆ ਗਿਆ, ਸਭ ਮਰਿਆਦਾ ਨਿਭਾਈ ਗਈ ਹੈ ਤੇ ਨਾਲ ਗੁਰਸਿੱਖ ਪਿਆਰੇ ਗੁਰੂ ਗੁਰੂ ਦਾ ਜਾਪ ਵੀ ਕਰ ਰਹੇ ਹਨ। ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਾਤ ਲੈ ਕੇ ਭਾਈ ਲਾਲ ਚੰਦ ਜੀ ਦੇ ਘਰ ਪਹੁੰਚੇ, ਜਾ ਕੇ ਮਿਲਣੀ ਹੋਈ ਤੇ ਮਿਲਣੀ ਤੋਂ ਉਪਰੰਤ ਜਿੱਥੇ ਡੇਰਾ ਕੀਤਾ ਸਤਿਗੁਰਾਂ ਦਾ ਤੇ ਉੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਜਿਤਨੇ ਗੁਰਸਿੱਖ ਜੋਧੇ ਵਿਆਹ ਵਿਖੇ ਗਏ ਸਭਨਾ ਨੇ ਆਰਾਮ ਕੀਤਾ ਹੈ। ਆਓ ਉਸ ਤੋਂ ਉਪਰੰਤ ਕਵੀ ਜੀ ਜਿਵੇਂ ਵਾਰਤਾ ਬਿਆਨ ਕਰ ਰਹੇ ਹਨ, ਆਓ ਸਤਿਗੁਰਾਂ ਤੋਂ ਇਹ ਵਾਰਤਾ ਸਰਵਣ ਕਰੀਏ ਜੀ। ਸਾਰੇ ਗੁਰਸਿੱਖ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਹੋਏ ਸ਼ਰਧਾ ਸਤਿਕਾਰ ਨਾਲ ਗੱਜ ਵੱਜ ਕੇ ਉਚਾਰਨ ਕਰੋ ਜੀ, ਸਤਨਾਮ
ਵਾਹੇ ਗੁਰੂ ਸਾਹਿਬ ਜੀਓ,
ਸਤਨਾਮ
ਵਾਹੇ ਗੁਰੂ ਸਾਹਿਬ ਜੀਓ। ਦੋਏਰਾ ਯੁਗ ਕਟਕਾ ਨਿਸ ਕੇ ਬਿਤੇ ਭੋਜਨ ਹੇਤ ਬੁਲਾਏ।
ਜਦੋਂ ਰਾਤ ਦਾ ਸਮਾਂ ਹੋਇਆ, ਦੋ ਘੜੀਆਂ ਬਤੀਤ ਹੋਈਆਂ ਤੇ ਭਾਈ ਲਾਲ ਚੰਦ ਜੀ ਨੇ ਇੱਕ ਸੇਵਕ ਭੇਜਿਆ ਕਿ ਜਾਓ ਗੁਰਸਿੱਖ ਪਿਆਰਿਓ, ਸਤਿਗੁਰਾਂ ਦੇ ਚਰਨਾਂ ਵਿਖੇ ਬੇਨਤੀ ਕਰੋ ਕਿ ਮਹਾਰਾਜ ਭੋਜਨ ਦਾ ਸਮਾਂ ਹੋ ਗਿਆ ਹੈ, ਆਓ ਆ ਕੇ ਪ੍ਰਸ਼ਾਦਾ ਛਕੋ।
ਸ੍ਰੀ ਗੁਰੂ ਹਰਗੋਬਿੰਦ ਜੀ ਚਲੇ ਸੰਗ ਸਮਦਾਏ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਨ ਜੋਧੇ, ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਐਸੇ ਮਹਾਨ ਜੋਧੇ ਗੁਰਸਿੱਖਾਂ ਨਾਲ ਜਲ ਪਾਣੀ ਛਕਣ, ਪ੍ਰਸ਼ਾਦਾ ਛਕਣ ਜਾ ਰਹੇ ਹਨ।
ਅਕਲ ਚੰਦ ਸ੍ਰੀ ਤੇਗ ਬਹਾਦਰ ਦੂਲੋ ਸਭ ਆਗੇ ਗੁਰ ਅਨੁਕੂਲੋ।
ਸਤਿਗੁਰਾਂ ਦੀ ਆਗਿਆ ਸਹਿਤ ਸਤਿਗੁਰਾਂ ਨੇ ਹੁਕਮ ਕੀਤਾ, ਗੁਰਸਿੱਖੋ ਸਭ ਤੋਂ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਰਹਿਣਗੇ। ਉਦੋਂ ਗੁਰੂ ਤਾਂ ਨਹੀਂ ਬਣੇ, ਤੇ ਵਚਨ ਕੀਤਾ ਤੇਗ ਬਹਾਦਰ ਜੀ ਸਭ ਤੋਂ ਅੱਗੇ ਅੱਗੇ ਰਹਿਣਗੇ, ਬਾਕੀ ਗੁਰਸਿੱਖ ਪਿੱਛੇ ਪਿੱਛੇ ਜਾਓ।
ਹਰ ਲਾਲ ਚੰਦ ਕੇ ਚਾਲੇ ਗਨ ਬਾਦਤ ਧੁਨੀ ਉਠਾਲੇ।
ਲਾਲ ਚੰਦ ਜੀ ਦੇ ਘਰ ਪਹੁੰਚੇ ਤੇ ਨਾਲ ਨਾਲ ਗੁਰਸਿੱਖ ਪਿਆਰੇ ਖੁਸ਼ੀ ਨਾਲ ਜਾ ਰਹੇ ਹਨ, ਅਨੇਕਾਂ ਤਰ੍ਹਾਂ ਦੇ ਵਾਜੇ ਵਜਾਏ ਜਾ ਰਹੇ। ਇਹ ਖੁਸ਼ੀ ਦਾ ਸਮਾਗਮ ਹੈ, ਵਿਆਹ ਦਾ ਸਮਾਗਮ ਹੈ, ਇਸ ਕਰਕੇ ਬੜੇ ਮਧੁਰ ਮਧੁਰ ਵਾਜੇ ਵਜਾਏ ਜਾ ਰਹੇ ਹਨ।
ਆਤਿਸ਼ਬਾਜ਼ੀ ਛੋਰੇ ਜੱਜ ਰਾਤ ਗਗਨ ਕੀ ਓਰੇ।
ਆਕਾਸ਼ ਵੱਲ ਗਗਨ ਵੱਲ ਆਤਿਸ਼ਬਾਜ਼ੀ ਛੋੜੀ ਜਾਂਦੀ ਹੈ, ਜਿਸ ਨੂੰ ਹਵਾਈ ਆਖਦੇ ਤੇ ਗੁਰਸਿੱਖ ਬਿਆੜੇ ਬੜੀ ਖੁਸ਼ੀ ਨਾਲ ਆਤਿਸ਼ਬਾਜ਼ੀ ਚਲਾਉਂਦੇ ਹਨ।
ਬਹੁ ਚਾਰ ਮਤਾਬੀ ਬਾਰੀ ਜਨ ਫੁੱਲ ਰਹੀ ਫੁੱਲਵਾਰੇ।
ਕਈ ਮਤਾਬੀਆਂ ਬਾਲਦੇ ਤੇ ਇਸ ਤਰ੍ਹਾਂ ਹਰ ਪਾਸੇ ਜਿਵੇਂ ਕੋਈ ਫੁੱਲਵਾੜੀ ਫਿਲਦੀ ਹੋਵੇ, ਖੁਸ਼ਖਬਰੀ ਹਰ ਪਾਸੇ ਇਹ ਫੈਲਾਈ ਗਈ ਹੈ, ਹਰ ਪਾਸੇ ਰੋਸ਼ਨੀ ਰੋਸ਼ਨੀ ਹੋ ਗਈ ਹੈ।
ਛੂਟਤ ਸ਼ਬਦੇ ਉਠਾ ਲੈ ਕੋ ਚਰਖੀ ਪਰਮਤ ਵਿਸਾਲੈ।
ਜਦੋਂ ਆਤਿਸ਼ਬਾਜ਼ੀ ਜਾਂ ਬੰਬ ਆਦਿਕ ਵੱਜਦੇ ਹਨ ਤੇ ਆਵਾਜ਼ ਆਉਂਦੀ ਹੈ ਤੇ ਕਈ ਗੁਰਸਿੱਖ ਚੱਕਰੀਆਂ ਚਲਾਉਂਦੇ ਹਨ, ਇਸ ਤਰ੍ਹਾਂ ਗੁਰਸਿੱਖ ਪ੍ਰਕਾਸ਼ ਕਰਕੇ ਆਪਣੀ ਖੁਸ਼ੀ ਨੂੰ ਪ੍ਰਗਟ ਕਰ ਰਹੇ ਹਨ।
ਅਦ ਕਰਤ ਜੋਰ ਬਿਦ ਨਾਨਾ ਇਮ ਅਦਕ ਤਮਾਸ਼ੋ ਠਾਨਾ।
ਇਸ ਤਰ੍ਹਾਂ ਬਹੁਤ ਜ਼ਿਆਦਾ ਤਮਾਸ਼ਾ ਹੋ ਗਿਆ, ਇਹ ਅਸ਼ਰਧ ਕੌਤਕ ਹੈ ਜਿਸ ਪਾਸੇ ਦੇਖੋ ਉਸ ਪਾਸੇ ਠਾ ਠਾ ਦੀ ਆਵਾਜ਼ ਆ ਰਹੀ ਹੈ।
ਨਰ ਨਾਰ ਬਿਲੋਕ ਆਨੰਦਾ ਜੀ ਪੀਠਾ ਪੀਰ ਬਿਲੰਦਾ।
ਜਿਸ ਪਾਸੇ ਨੂੰ ਵੇਖਦੇ ਉਸ ਪਾਸੇ ਗੁਰਸਿੱਖ ਜੋਧੇ ਸੂਰਮੇ ਸੰਤ ਸਿਪਾਹੀ ਜਿਹੜੇ ਜਿਹੜੇ ਵੇਖਦੇ ਸਭ ਆਨੰਦ ਮਾਣਦੇ ਹਨ। ਤੇ ਇਸ ਤਰ੍ਹਾਂ ਗੁਰਸਿੱਖ ਪਿਆਰੇ ਸੋਭਾ ਪਾਉਂਦੇ ਹੋਏ ਅਗਾਂਹ ਅਗਾਂਹ ਜਾ ਰਹੇ ਹਨ।
ਚਲ ਸਨੇ ਸਨੇ ਗੁਰ ਧੀਰਾ ਅਵਲੋਕਤ ਚਲਤ ਪ੍ਰਬੀਰਾ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਹਿਜ ਸਹਿਜ ਮਹਾਰਾਜ ਭਾਈ ਲਾਲ ਚੰਦ ਜੀ ਦੇ ਘਰ ਵੱਲ ਜਾ ਰਹੇ ਹਨ। ਜਿਨ੍ਹਾਂ ਦੇ ਮਨ ਵਿਖੇ ਧੀਰਜ ਹੈ ਹੌਸਲਾ ਹੈ ਤੇ ਸਤਿਗੁਰੂ ਜੀ ਆਨੰਦ ਵਿਖੇ ਜਾ ਰਹੇ ਹਨ।
ਘਰ ਲਾਲ ਚੰਦ ਕੇ ਜਾਈ ਗਨ ਪੰਕਤ ਕਰ ਬੈਠਾਈ।
ਲਾਲ ਚੰਦ ਜੀ ਦੇ ਘਰ ਪਹੁੰਚ ਕੇ ਗੁਰਸਿੱਖਾਂ ਨੇ ਪੰਕਤੀ ਬਿਠਾਈ। ਇਹ ਖਾਲਸੇ ਪੰਥ ਦੀ ਮਰਿਆਦਾ ਹੈ ਕਿ ਇੱਕ ਪੰਗਤ ਵਿਖੇ ਬਹਿ ਕੇ ਲੰਗਰ ਛਕਣਾ ਜਿੱਥੇ ਕੋਈ ਜਾਤੀ ਦਾ ਭਰਮ ਨਾ ਰਹਿ ਜਾਵੇ, ਕੋਈ ਉੱਚਾ ਨੀਵਾਂ ਨਾ ਹੋਵੇ। ਜਿਹੜਾ ਗੁਰਸਿੱਖ ਪੰਗਤ ਵਿਖੇ ਬੈਠੇਗਾ ਉਹਦੇ ਮਨ ਦੇ ਭਰਮ ਦੂਰ ਹੋਣਗੇ। ਇਸ ਤਰ੍ਹਾਂ ਸਤਿਗੁਰ ਨੇ ਸਭਨਾ ਸਿੱਖਾਂ ਨੂੰ ਇੱਕ ਪੰਗਤ ਵਿਖੇ ਬਿਠਾਇਆ ਹੈ।
ਚੰਦਨ ਚੌਂਕੀ ਚਾਰੋ ਰੁਚਿ ਰਾਸਨ ਤਿਸ ਪਰ ਡਾਰੋ।
ਸਤਿਗੁਰਾਂ ਲਈ ਚੰਦਨ ਦੀ ਚੌਂਕੀ ਤਿਆਰ ਕੀਤੀ ਗਈ ਕਿ ਇੱਥੇ ਮਹਾਰਾਜ ਬੈਠਣਗੇ। ਲਾਲ ਚੰਦ ਜੀ ਨੇ ਬੜੀ ਸ਼ਰਧਾ ਨਾਲ ਉਸ ਚੌਂਕੀ ਨੂੰ ਤਿਆਰ ਕੀਤਾ ਹੈ ਕਿ ਮਹਾਰਾਜ ਆਪ ਜੀ ਇੱਥੇ ਬਿਰਾਜਮਾਨ ਹੋਵੋ।
ਸਨਮਾਨ ਗੁਰੂ ਬੈਠਾਏ ਕਰ ਤੋਮਨ ਕੋ ਜਲ ਲਿਆਏ।
ਸਨਮਾਨ ਦੇ ਸਹਿਤ ਲਾਲ ਚੰਦ ਜੀ ਨੇ ਉਸ ਚੰਦਨ ਦੀ ਚੌਂਕੀ ਤੇ ਸਤਿਗੁਰ ਨੂੰ ਬਿਠਾਇਆ ਹੈ। ਮਹਾਰਾਜ ਆਪ ਜੀ ਇੱਥੇ ਬੈਠੋ ਤੇ ਉੱਥੇ ਬਿਠਾ ਕੇ ਸਤਿਗੁਰਾਂ ਦੇ ਪਾਵਨ ਚਰਨ ਧੋਏ ਹਨ।
ਸਾਰ ਸੁਤਰੇ ਅਗਾਰੀ ਪਕਵਾਨ ਅਨੇਕ ਪ੍ਰਕਾਰੇ।
ਇਹ ਲੰਗਰ ਦੀ ਮਰਿਆਦਾ ਹੈ। ਜਦੋਂ ਗੁਰਸਿੱਖ ਲੰਗਰ ਛਕਦੇ, ਛਕਣ ਤੋਂ ਪਹਿਲਾਂ ਉਹਨਾਂ ਦੇ ਹੱਥ ਧੋਣੇ। ਤੇ ਇਸ ਤਰ੍ਹਾਂ ਲਾਲ ਚੰਦ ਜੀ ਨੇ ਇਹ ਆਪ ਸੇਵਾ ਕੀਤੀ ਹੈ। ਸਤਿਗੁਰਾਂ ਦੇ ਅਤੇ ਸਿੱਖਾਂ ਦੇ ਹੱਥ ਧੋਏ ਹਨ ਤੇ ਸਭਨਾ ਸਿੱਖਾਂ ਨੂੰ ਥਾਲ ਆਦਿਕ ਵਰਤਾਏ ਗਏ ਹਨ।
ਬਹੁਤ ਸੁੰਦਰ ਦੇ ਆਹਾਰਾ ਸਭ ਅਚੈ ਸਵਾਦ ਲੇ ਭਾਰਾ।
ਬੜਾ ਸਵਾਦਿਸ਼ਟ ਭੋਜਨ, ਸੁੰਦਰ ਭੋਜਨ ਜਿਹੜਾ ਵਿਵੇਕ ਨਾਲ ਤਿਆਰ ਕੀਤਾ ਹੋਵੇ। ਵਿਵੇਕ ਦਾ ਭਾਵ ਹੈ ਸੁਚਮ ਨਾਲ ਤਿਆਰ ਕੀਤਾ ਇਹ ਭੋਜਨ ਗੁਰਸਿੱਖਾਂ ਨੂੰ ਸਤਿਗੁਰ ਨੂੰ ਵਰਤਾਇਆ ਗਿਆ ਹੈ।
ਪੁਨ ਭਾਵ ਤੇ ਅਚ ਤ੍ਰਿਪਤਾਏ ਪੁਨ ਪਾਨ ਪਖਾਰ ਸਬਾਏ।
ਸਭਨਾ ਗੁਰਸਿੱਖਾਂ ਨੇ ਅਤੇ ਮਹਾਰਾਜ ਨੇ ਜਲ ਪਾਣੀ ਛਕਿਆ, ਲੰਗਰ ਛਕਿਆ ਹੈ ਤੇ ਸਤਿਗੁਰ ਜੀ ਤ੍ਰਿਪਤ ਹੋ ਕੇ ਹੱਥ ਧੋਏ ਹਨ।
ਤਨ ਡਾਰ ਜੂਟ ਮੈਂ ਆਏ ਨਿਜ ਡੇਰੇ ਵਿਖੇ ਸੁਆਏ।
ਸਤਿਗੁਰਾਂ ਨੇ ਉਸ ਥਾਲ ਵਿਖੇ ਥੋੜਾ ਧਨ ਪਾਇਆ। ਜਿਹੜੇ ਕੋਈ ਸੇਵਾਦਾਰ ਕੋਈ ਲੋੜਵੰਦ ਭਾਂਡੇ ਮਾਂਜਣਗੇ ਉਹ ਵੀ ਭੁੱਖੇ ਨਾ ਰਹਿਣ, ਤੇ ਇਸ ਕਰਕੇ ਸਤਿਗੁਰਾਂ ਨੇ ਧਨ ਵਰਤਾ ਕੇ ਮਹਾਰਾਜ ਜੀ ਨੇ ਹੱਥ ਪੈਰ ਧੋਏ ਹਨ ਤੇ ਸਤਿਗੁਰੂ ਜੀ ਆਪਣੇ ਡੇਰੇ ਪਹੁੰਚੇ ਹਨ।
ਇਸ ਡੂਡ ਜਾਮ ਜਬ ਬੀਤੇ ਇਤਲਾਵਾ ਦੇਨ ਸਾ ਪ੍ਰੀਤੇ।
ਜਦੋਂ ਰਾਤ ਡੇਢ ਪੈਰ ਬੀਤੀ ਹੈ ਤੇ ਲਾਲ ਚੰਦ ਦੇ ਮਨ ਵਿਖੇ ਆਨੰਦ ਆ ਗਿਆ ਤੇ ਮਨ ਵਿਖੇ ਇਹ ਸ਼ੌਂਕ ਆਇਆ ਵੀ ਮਹਾਰਾਜ ਹੁਣ ਲਾਵਾਂ ਦਾ ਸਮਾਂ ਆ ਗਿਆ ਹੈ, ਆਪ ਜੀ ਆ ਕੇ ਫੇਰੇ ਲਵੋ ਤੇ ਖੁਸ਼ੀ ਦੇ ਸਮਾਪ ਵਿਖੇ ਆਨੰਦ ਵਡਾਓ।
ਨਰ ਪਤ ਕਰ ਗੁਰੂ ਬੁਲਾਏ ਲਕ ਸਮਾ ਤੁਰਤ ਚਲ ਆਏ।
ਸੇਵਾਦਾਰ ਭੇਜਿਆ ਵੀ ਜਾਓ ਮਹਾਰਾਜ ਜੀ ਕੋਲ ਜਾਓ ਤੇ ਸਤਿਗੁਰੂ ਜੀ ਨੂੰ ਬੇਨਤੀ ਕਰੋ ਮੇਰੇ ਵੱਲੋਂ ਕਿ ਮਹਾਰਾਜ ਹੁਣ ਲਾਵਾਂ ਦਾ ਸਮਾਂ ਆ ਗਿਆ ਹੈ, ਆਪ ਜੀ ਦੂਲੇ ਨੂੰ ਨਾਲ ਲੈ ਕੇ ਆਓ ਅਤੇ ਫੇਰੇ ਲਵੋ।
ਸ੍ਰੀ ਤੇਗ ਬਹਾਦਰ ਬੈਸੇ ਸ੍ਰੀ ਗੁਜਰੀ ਕੋ ਲੈ ਆਏ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਉਥੇ ਮਹਾਰਾਜ ਸਾਹਮਣੇ ਬੈਠੇ ਹਨ। ਇਹ ਮਰਿਆਦਾ ਹੈ ਲਾਵਾਂ ਦੀ ਕਿ ਸਤਿਗੁਰਾਂ ਦੇ ਪ੍ਰਕਾਸ਼ ਦੇ ਸਾਹਮਣੇ ਦੁੱਲਾ ਬੈਠਦਾ ਹੈ। ਸੱਜੇ ਪਾਸੇ ਦੁੱਲਾ ਬੈਠਦਾ ਹੈ ਤੇ ਖੱਬੇ ਪਾਸੇ ਲਾੜੀ ਬੈਠਦੀ ਹੈ ਤੇ ਮਾਤਾ ਗੁਜਰੀ ਜੀ ਖੱਬੇ ਪਾਸੇ ਬੈਠੇ ਹਨ।
ਕਰ ਫੇਰੇ ਸਭ ਲਾਗ ਦਿਓ ਤਿਸ ਬੇਰੇ।
ਉਸ ਵੇਲੇ ਚਾਰ ਲਾਵਾਂ ਦਾ ਜਾਪ ਕੀਤਾ ਗਿਆ। ਹਰ ਪਹਿਲੜੀ ਲਾ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦੜੋ ਪਾਪ ਤਜਾਇਆ ਬਲਰਾਮ ਜੀਓ। ਇਸ ਤਰ੍ਹਾਂ ਵਾਰੀ ਵਾਰੀ ਸਿਰ ਚਾਰ ਲਾਵਾਂ ਦਾ ਜਾਪ ਕਰਕੇ ਕੀਰਤਨ ਹੋਇਆ ਹੈ ਤੇ ਚਾਰ ਫਿਰ ਲਿੱਤੇ ਗਏ ਹਨ।
ਰੀਤ ਜਤੋ ਚਿਤ ਸਾਰੀ ਚਲ ਆਏ ਦੇਰ ਮਜਾਰੇ।
ਇਹ ਗੁਰੂ ਘਰ ਦੀ ਮਰਾਦਾ ਹੈ ਤੇ ਇਹ ਮਰਾਦਾ ਨਿਭਾ ਕੇ ਸਤਿਗੁਰ ਜੀ ਲਾਵਾਂ ਲੈ ਕੇ ਆਪਣੇ ਡੇਰੇ ਪਹੁੰਚੇ ਹਨ।
ਸਭ ਸੰਮਤ ਸੋਰੈ ਸਈਆ ਵਿਚ ਅਬ ਉਨਾਨ ਭਈਆ।
ਖਾਲਸਾ ਜੀ ਉਹ ਸਮਾਂ ਸੀ 1699 ਬਿਕਰਮੀ ਦਾ ਤੇ ਈਸਵੀ ਬਣਦਾ ਹੈ 1632 ਈਸਵੀ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਵਾਂ ਸ਼ੁਭ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ ਹੈ।
ਗੁਰ ਸ਼ਬਦ ਪਾਠ ਬਡ ਹੋਤਾ ਸੁਨ ਰਾਗ ਅਨੇਕ ਉਦੋਤਾ।
ਉਸ ਤੋਂ ਉਪਰੰਤ ਗੁਰਸਿੱਖਾਂ ਨੇ ਮਹਾਰਾਜੇ ਨੇ ਆਰਾਮ ਕੀਤਾ ਹੈ। ਜਦੋਂ ਅੰਮ੍ਰਿਤ ਵੇਲਾ ਹੋਇਆ ਹੈ ਸਭਨਾਂ ਗੁਰਸਿੱਖਾਂ ਨੇ ਇਸ਼ਨਾਨ ਕੀਤਾ ਹੈ ਤੇ ਇਸ਼ਨਾਨ ਕਰਕੇ ਆਸਾ ਦੀ ਵਾਰ ਦਾ ਕੀਰਤਨ ਹੋਣ ਲੱਗਾ। ਕਈ ਗੁਰਸਿੱਖ ਜਪਜੀ ਸਾਹਿਬ ਜੀ ਦਾ ਜਾਪ ਕਰ ਰਹੇ ਹਨ। ਇਸ ਤਰ੍ਹਾਂ ਸਾਰੇ ਗੁਰਸਿੱਖ ਆਪਣੀ ਆਪਣੀ ਸੁਰਤੀ ਬੁਰਤੀ ਨਾਲ ਆਪਣੇ ਆਨੰਦ ਲਈ ਗੁਰਬਾਣੀ ਦਾ ਜਾਪ ਕਰ ਰਹੇ ਹਨ।
ਗਾਏ ਰਬਾਬੀ ਨੀਕੇ ਜਿਸਤੇ ਸੁਖ ਹੋਵਤ ਜੀ ਕੇ।
ਰਬਾਬੀ ਸਿੱਖ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ, ਬੜੇ ਆਨੰਦ ਨਾਲ ਉਹ ਰਬਾਬੀ ਕੀਰਤਨ ਕਰ ਰਹੇ। ਜਿਹੜੇ ਜਿਹੜੇ ਗੁਰਸਿੱਖ ਉਸ ਕੀਰਤਨ ਨੂੰ ਸੁਣ ਰਹੇ ਹਨ ਸਭਨਾਂ ਨੂੰ ਆਨੰਦ ਹੀ ਆਨੰਦ ਆ ਰਿਹਾ ਹੈ।
ਸਭਾ ਲਗੀ ਗੁਰ ਪਾਸੇ ਸਭ ਆਏ ਆਨੰਦ ਪ੍ਰਕਾਸ਼ੇ।
ਆਸਾ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਜਦੋਂ ਕੀਰਤਨ ਹੋ ਰਿਹਾ ਸਾਰੇ ਸਿੱਖਾਂ ਦੀ ਸਭਾ ਲੱਗ ਗਈ। ਉਸ ਤੋਂ ਉਪਰੰਤ ਮਹਾਰਾਜ ਜੀ ਸਭਨਾਂ ਨੂੰ ਦਰਸ਼ਨ ਬਖਸ਼ ਰਹੇ ਹਨ।
ਜਿਤ ਕੀਤੇ ਜਾਚਕ ਆਏ ਜਸ ਗਾਵਤ ਧਨ ਕੋ ਪਾਏ।
ਕਿੱਥੋਂ ਕਿੱਥੋਂ ਕੋਈ ਜਾਚਕ ਆਵੇ, ਕੋਈ ਮੰਗਤਾ ਆਵੇ, ਕੋਈ ਲੋੜਵੰਦ ਆਵੇ, ਜਿਹਦੀ ਜੋ ਵੀ ਕਾਮਨਾ ਹੈ ਉਹ ਸਤਿਗੁਰਾਂ ਦੇ ਹਜੂਰ ਅਰਦਾਸ ਬੇਨਤੀ ਕਰਦਾ ਤੇ ਮਹਾਰਾਜ ਸਭਨਾਂ ਦੀ ਮਨੋਕਾਮਨਾ ਪੂਰੀ ਕਰਦੇ ਹਨ।
ਸ੍ਰੀ ਸਤਿਗੁਰ ਹਰ ਗੋਬਿੰਦੰ ਸਭ ਪਾਵਤ ਪਏ ਬਿਲੰਦੰ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਹੁਤ ਹੀ ਸ਼ੋਭਾ ਹੈ, ਜਿਹੜੇ ਬਹੁਤ ਆਨੰਦ ਵਿਖੇ ਬਿਰਾਜਮਾਨ ਹਨ ਮਹਾਰਾਜ ਅਤੇ ਸੋਭਾ ਪਾ ਰਹੇ ਹਨ।
ਸੁਤ ਚਾਰੋਂ ਵੇਦ ਸਮਾਨਾ ਵਿਚ ਬ੍ਰਹਮਾ ਗਿਆਨ ਮਾਨਾ।
ਮਾਨੋ ਖਾਲਸਾ ਜੀ ਬ੍ਰਹਮਾ ਵਿਚਕਾਰ ਬੈਠਾ ਹੋਵੇ ਤੇ ਉਹਦੇ ਆਲੇ ਦੁਆਲੇ ਚਾਰ ਵੇਦ ਹੋਣ ਤੇ ਬ੍ਰਹਮਾ ਤੋਂ ਵੱਧ ਸੋਭਾ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਇਹਨਾਂ ਦੇ ਆਲੇ ਦੁਆਲੇ ਚਾਰ ਸਪੁੱਤਰ ਮਹਾਰਾਜ ਜੀ ਦੇ ਬਿਰਾਜਮਾਨ ਹਨ। ਐਸਾ ਪ੍ਰਕਾਸ਼ ਸਤਿਗੁਰਾਂ ਦਾ ਹੈ।
ਸੁਰ ਰਾਜ ਮਨੋ ਸੁਰ ਮਾਹੀ ਸਿਰ ਚਮਰ ਵਿਸਾਲ ਚੁਰਾਈ।
ਮਾਨੋ ਖਾਲਸਾ ਜੀ ਸੁਰ ਰਾਜ ਦੇਵਤਿਆਂ ਦਾ ਰਾਜਾ ਇੰਦਰ ਆਪਣੇ ਦੇਵਤਿਆਂ ਦੀ ਸਭਾ ਵਿਖੇ ਬਿਰਾਜਮਾਨ ਹੋਵੇ, ਜਿਹਦੀ ਬਹੁਤੀ ਸੋਭਾ ਹੋਵੇ। ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਸਿੱਖਾਂ ਦੀ ਸਭਾ ਵਿਖੇ ਮਹਾਰਾਜ ਬਿਰਾਜਮਾਨ ਹਨ। ਸਤਿਗੁਰਾਂ ਦੇ ਸੀਸ ਤੇ ਗੁਰਸਿੱਖ ਪਿਆਰੇ ਚੌਰ ਸਾਹਿਬ ਕਰ ਰਹੇ ਹਨ।
ਕੋ ਬਡ ਕਉ ਸਮਾਜਾ ਵਿਚ ਸਭਾ ਸੁਭੈ ਮਹਾਰਾਜਾ।
ਕਵੀ ਜੀ ਬਿਆਨ ਕਰਦੇ ਖਾਲਸਾ ਜੀ ਉਹ ਸਤਿਗੁਰਾਂ ਦਾ ਕੀ ਸਮਾਜ ਬਿਆਨ ਕਰੀਏ, ਕੀ ਸੋਭਾ ਬਿਆਨ ਕਰੀਏ। ਸਤਿਗੁਰਾਂ ਦੀ ਸੋਭਾ ਅਸ਼ਚਰਦ ਹੈ, ਹੈਰਾਨ ਕਰਨ ਵਾਲੀ ਹੈ।
ਹਿਤ ਭੋਜਨ ਬੋਲ ਬੁਲਾਏ ਮਗ ਪਰਤ ਪਾਵੜੇ ਆਏ।
ਜਦੋਂ ਦਿਨ ਚੜਿਆ ਹੈ ਤੇ ਲਾਲ ਚੰਦ ਜੀ ਨੇ ਆਪਣਾ ਸੇਵਕ ਭੇਜਿਆ, ਜਾਓ ਸਤਿਗੁਰਾਂ ਦੇ ਕੋਲ ਮੇਰੇ ਵੱਲੋਂ ਅਰਜ਼ ਕਰੋ, ਬੇਨਤੀ ਕਰੋ ਕਿ ਮਹਾਰਾਜ ਲੰਗਰ ਤਿਆਰ ਹੈ, ਆ ਕੇ ਲੰਗਰ ਛਕੋ। ਤੇ ਜਦੋਂ ਸਤਿਗੁਰੂ ਜੀ ਆਉਣ ਲੱਗੇ ਸਤਿਗੁਰਾਂ ਦੇ ਸਵਾਗਤ ਲਈ ਲਾਲ ਚੰਦ ਜੀ ਦੇ ਵਿਚਕਾਰ ਵਿਖੇ ਮੈਟ ਆਦਿਕ ਚਾਦਰਾਂ ਆਦਿਕ ਵਿਛਾਏ ਹਨ।
ਹਰ ਪੰਕਤ ਸਿੱਧ ਸਮਦਾਏ ਗੁਰ ਚੌਂਕੀ ਪਰ ਦੁੱਤ ਪਾਏ।
ਸਾਰੇ ਗੁਰਸਿੱਖ ਪੰਕਤ ਵਿਖੇ ਬਹਿ ਗਏ ਹਨ, ਇੱਕ ਪੰਗਤ ਲਗਾ ਕੇ ਸਾਰੇ ਗੁਰਸਿੱਖ ਬੈਠੇ ਹਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਚੌਂਕੀ ਤੇ ਬਿਰਾਜਮਾਨ ਹੋਏ ਹਨ।
ਹਰ ਮੁਗਦੀ ਮੋਦਕ ਬ੍ਰਿੰਦਾ ਤਰ ਅਗਰ ਜਲੇਬ ਬਿਲੰਦਾ।
ਹੁਣ ਥਾਲ ਵਰਤਾਏ ਗਏ, ਤੇ ਉਹਨਾਂ ਥਾਲਾਂ ਵਿਖੇ ਨਗਦੀ ਪਾਏ ਗਈ, ਲੱਡੂ ਪਾਏ ਗਏ, ਜਲੇਬ ਆਦਿਕ ਮਿਸ਼ਟਾਨ ਪਦਾਰਥ ਪਾਏ ਗਏ ਹਨ।
ਆਦਿਕ ਪਰੋਸ ਆਹਾਰਾ ਬਦ ਹੋਤ ਪਈ ਜੀਵ ਨਾਰਾ।
ਆਦਿਕ 36 ਤਰ੍ਹਾਂ ਦੇ ਭੋਜਨ ਇਹ ਭਗਵਾਨ ਵਰਤਾਏ ਗਏ ਹਨ। ਇਹ ਸਤਿਗੁਰਾਂ ਦੇ ਸਾਹਿਬਜ਼ਾਦੇ ਦਾ ਵਿਆਹ ਦਾ ਆਨੰਦ ਕਾਰਜ ਇਹ ਸੰਪੂਰਨ ਹੋਇਆ ਹੈ ਤੇ ਇਸ ਖੁਸ਼ੀ ਵਿਖੇ ਸਾਰੇ ਗੁਰਸਿੱਖ ਸਭ ਰਾਤੀ ਲੰਗਰ ਛਕ ਰਹੇ ਹਨ।
ਕਿਉ ਹੋਤੇ ਆਨੰਦ ਬਿਲੰਦਾ ਅਚਲੀਨ ਜਤਾਰ ਚ ਬ੍ਰਿੰਦਾ।
ਤੇ ਇਸ ਤਰ੍ਹਾਂ ਹਰ ਪਾਸੇ ਆਨੰਦ ਹੀ ਆਨੰਦ ਹੈ, ਜਿਹੜੇ ਗੁਰਸਿੱਖ ਲੰਗਰ ਛਕਦੇ ਸਭ ਆਨੰਦ ਵਿਖੇ ਆਉਂਦੇ ਹਨ।
ਦੇ ਲਾਗ ਪਲੇ ਚਲ ਆਏ ਬਾਸੁਰ ਤੀਨ ਬਿਤਾਏ।
ਲਾਗ ਦੇ ਕੇ ਮਹਾਰਾਜ ਵਾਪਸ ਆਪਣੇ ਡੇਰੇ ਆਏ ਹਨ ਤੇ ਇਸ ਤਰ੍ਹਾਂ 3 ਦਿਨ ਬਤੀਤ ਹੋਏ ਹਨ।
ਸਭ ਲਾਲ ਚੰਦ ਦੇ ਦਾਜਾ ਤੋ ਭੁੱਖਨ ਬਸਤਰ ਸਮਾਜਾ।
ਫਿਰ ਭਾਈ ਲਾਲ ਚੰਦ ਜੀ ਨੇ 3 ਦਿਨਾਂ ਬਾਅਦ ਹੁਣ ਬਰਾਤ ਨੂੰ ਤੋਰਨਾ ਹੈ ਤੇ ਭਾਈ ਲਾਲ ਚੰਦ ਜੀ ਦਾਜ ਆਦਿਕ ਵਸਤੂਆਂ ਲੈ ਕੇ ਸਤਿਗੁਰਾਂ ਦੇ ਹਜੂਰ ਆਏ ਹਨ।
ਹਰ ਜਥਾ ਸ਼ਕਤ ਕਰ ਜੋੜੇ ਨਾ ਸਰਿਓ ਕਛੂ ਟਿਗ ਮੋਰੇ।
ਹੱਥ ਜੋੜ ਕੇ ਬੇਨਤੀ ਕਰਨ ਲਗਾ ਭਾਈ ਲਾਲ ਚੰਦ ਤੇ ਇਹਦੀ ਘਰਵਾਲੀ ਮਾਤਾ ਬਿਸ਼ਨ ਕੌਰ ਜੀ। ਦੋਵਾਂ ਨੇ ਹੱਥ ਜੋੜ ਲਏ, ਮਹਾਰਾਜ ਸਾਡੇ ਕੋਲ ਜੋ ਸੀ ਉਹ ਆਪ ਜੀ ਦੇ ਚਰਨਾਂ ਵਿਖੇ ਅਰਪਣ ਕਰ ਰਹੇ ਹਾਂ।
ਇੱਕ ਸਮਝਾ ਮੈਂ ਇਸ ਸੇਵਾ ਅਰਪਣ ਕੀਨ ਗੁਰਦੇਵਾ।
ਸਤਿਗੁਰੂ ਜੀ ਮੇਰੇ ਕੋਲ ਕੁਛ ਵੀ ਨਹੀਂ, ਇੱਕ ਮੇਰੀ ਬੇਟੀ ਹੈ ਇਹ ਗੁਜਰੀ, ਆਪ ਜੀ ਦੀ ਸੇਵਾ ਵਿਖੇ ਮਹਾਰਾਜ ਅਰਪਣ ਕਰ ਰਹੇ ਹਨ। ਸਤਿਗੁਰੂ ਜੀ ਇਸ ਨੂੰ ਆਪ ਜੀ ਕਬੂਲ ਕਰ ਲੋ, ਆਪਣੇ ਘਰ ਦੀ ਨੂੰਹ ਬਣਾ ਕੇ ਬੇਟੀ ਬਣਾ ਕੇ ਮਾਰ ਰੱਖਣਾ। ਸਤਿਗੁਰੂ ਜੀ ਇਹ ਤੁਹਾਡੀ ਬੇਟੀ ਹੈ, ਸਤਿਗੁਰੂ ਜੀ ਮੇਰੇ ਕੋਲ ਇਹੀ ਦਾਜ ਹੈ, ਹੋਰ ਕੁਝ ਵੀ ਨਹੀਂ ਹੈ।
ਇਹ ਬਿਸ਼ਨ ਕੋਇਰ ਸੰਗ ਦਾਰਾ ਹੋਈ ਦੀਨ ਸੁਭਾ ਕੇ ਉਚਾਰਾ।
ਦੋਵਾਂ ਨੇ ਮਾਤਾ ਬਿਸ਼ਨ ਕੌਰ ਜੀ ਨੇ ਅਤੇ ਲਾਲ ਚੰਦ ਜੀ ਨੇ ਸਤਿਗੁਰਾਂ ਦੇ ਚਰਨਾਂ ਵਿਖੇ ਇਹ ਬੇਨਤੀ ਕੀਤੀ ਹੈ।
ਸੁਣ ਸਤਿਗੁਰ ਪਏ ਕਿਰਪਾਲਾ ਤੁਮ ਦੀਨੋ ਸਕਲ ਵਿਸਾਲਾ।
ਦੋਵਾਂ ਦੀ ਇਹ ਬੇਨਤੀ ਸੁਣ ਕੇ ਮਹਾਰਾਜ ਬੜੇ ਖੁਸ਼ ਹੋਏ, ਕਿਰਪਾ ਦੇ ਘਰ ਵਿਖੇ ਆਏ, ਆਖਣ ਲੱਗੇ ਗੁਰਸਿੱਖੋ ਤੁਸਾਂ ਨੇ ਸਭ ਕੁਝ ਦੇ ਦਿੱਤਾ ਹੈ। ਜਿਸ ਗੁਰਸਿੱਖ ਨੇ ਆਪਣੀ ਬੇਟੀ ਦਾ ਵਿਆਹ ਕਰਤਾ ਉਹਨੇ ਸਭ ਕੁਝ ਦੇ ਦਿੱਤਾ ਹੈ, ਤੁਹਾਡੀ ਸਾਰੀ ਸ਼ਰਧਾ ਅੱਜ ਪੂਰੀ ਹੋ ਗਈ ਹੈ, ਤੁਸੀਂ ਨਿਹਾਲ 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 ਹੋ ਗਏ ਹੋ।
ਜਿਨ ਤਨ ਜਾਰ ਪਨ ਕੀਨੰ ਕਿਆ ਪਾਛੇ ਤਿਨ ਰੱਖ ਲੀਨੰ।
ਸਤਨਾਮ ਸ੍ਰੀ। ਅੱਜ ਵੀ ਇਹੀ ਮਰਿਆਦਾ ਹੋਣੀ ਚਾਹੀਦੀ ਹੈ, ਜਿਸ ਗੁਰਸਿੱਖ ਨੇ ਆਪਣੀ ਬੇਟੀ ਦਾ ਰਿਸ਼ਤਾ ਹੀ ਦੇ ਦਿੱਤਾ, ਵਿਆਹ ਹੀ ਕਰਤਾ, ਇਸ ਤੋਂ ਵੱਡਾ ਕੋਈ ਦਾਜ ਨਹੀਂ। ਇਹ ਕੰਨਿਆ ਦਾਨ ਹੈ, ਆਪਣੀ ਕੰਨਿਆ ਹੀ ਦਾਨ ਕਰਤੀ। ਜਿਹੜਾ ਗੁਰਸਿੱਖ ਦਾਜ ਦੇ ਲਾਲਚ ਵਿਖੇ ਆ ਕੇ ਕੋਈ ਮੰਗਦਾ ਹੈ ਉਹ ਗੁਰਸਿੱਖ ਨਹੀਂ, ਉਹ ਇਨਸਾਨ ਨਹੀਂ। ਤੇ ਮਹਾਰਾਜ ਆਖਣ ਲੱਗੇ ਭਾਈ ਲਾਲ ਚੰਦ ਜੀ ਵੱਡਾ ਦਾਜ ਇਹੀ ਹੈ ਕਿ ਸਾਡੇ ਘਰ ਸਾਡੀ ਬੇਟੀ ਆ ਗਈ ਹੈ, ਇਹਦੇ ਕੋਲ ਜਿਹੜੇ ਸ਼ੁਭ ਗੁਣ ਹਨ ਇਹੀ ਦਾਜ ਹਨ, ਇਹੀ ਸਾਡੇ ਕੋਲ ਸਾਜੋ ਸਮਾਜ ਹੈ।
ਸੁਣ ਲਾਲ ਚੰਦ ਪਦ ਬੰਦੇ ਹੁਣ ਡੋਲਾ ਲਿਆਏ ਬਿਲੰਦੇ।
ਭਾਈ ਲਾਲ ਚੰਦ ਜੀ ਸੁਣ ਕੇ ਅੱਖਾਂ ਵਿਖੇ ਪ੍ਰੇਮ ਦੇ ਅਥਰੂ ਆ ਗਏ ਤੇ ਚਰਨਾਂ ਵਿਖੇ ਮੱਥਾ ਟੇਕਿਆ ਹੈ ਤੇ ਉਸ ਤੋਂ ਉਪਰੰਤ ਆਪਣੀ ਬੇਟੀ ਦਾ ਡੋਲਾ ਤਿਆਰ ਕੀਤਾ ਹੈ।
ਗੁਜਰੀ ਸੁਤਾ ਬਿਠਾਈ ਅਤੀ ਸੇਵਨ ਸੀਖ ਸਿਖਾਏ।
ਜਦੋਂ ਡੋਲੇ ਵਿਖੇ ਬਿਠਾਣ ਲੱਗੇ ਭਾਈ ਲਾਲ ਚੰਦ ਜੀ ਆਪਣੀ ਬੇਟੀ ਨੂੰ ਤੇ ਆਖਣ ਲੱਗੇ ਪੁੱਤਰੀ ਤੇਰਾ ਫਰਜ਼ ਇਹੀ ਹੈ ਆਪਣੇ ਪਤੀ ਨੂੰ ਪਰਮੇਸ਼ਰ ਜਾਣ ਕੇ ਸੇਵਨਾ, ਉਹਦੀ ਸੇਵਾ ਕਰਨੀ। ਉਹ ਇਸਤਰੀ, ਉਹ ਧਨ, ਉਹ ਔਰਤ, ਉਹ ਸਫਲੀ ਹੈ, ਉਹਦਾ ਜੀਵਨ ਸਫਲਾ ਹੈ ਜਿਹੜੀ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਦੀ ਹੈ। ਇਤਿਹਾਸਿਕ ਸਿੱਖਿਆਵਾਂ ਲਾਲ ਚੰਦ ਜੀ ਨੇ ਬਖਸ਼ਿਸ਼ ਕੀਤੀਆਂ ਹਨ।
ਸਭ ਕਰੇ ਵਿਸਰਜਨ ਚਾਲੇ ਤਨ ਬਰਖਾ ਕੀਨ ਵਿਸਾਲੇ।
ਡੋਲਾ ਤੋਰਿਆ ਹੈ, ਡੋਲੇ ਤੋਂ ਉਪਰੰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਨ ਦੀ ਵਰਖਾ ਕੀਤੀ ਹੈ।
ਨਿਜ ਕਰ ਲੈ ਆਵਤ ਸਾਰੇ ਤਨ ਡਾਰਤ ਗਰੀਬ
ਜਾਰੇ। ਸਾਰੇ ਗੁਰਸਿੱਖ ਸਤਿਗੁਰਾਂ ਦੇ ਸਹਿਤ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦਾ ਡੋਲਾ ਸਤਿਗੁਰੂ ਜੀ ਆਪਣੇ ਗ੍ਰਹਿ ਵਿਖੇ ਲੈ ਕੇ ਆਏ ਹਨ।
ਗਨ ਬਾਜ ਬਜਾਵਤੀ ਉੱਚੇ ਗੁਰਮੰਦਰ ਆਨ ਪਹੁੰਚੇ।
ਮਧੁਰ ਮਧੁਰ ਵਾਜੇ ਵਜਰੇ, ਤੁਰਹੀ ਆਦਿਕ ਨਗਾਰੇ ਆਦਿਕ ਵਜਰੇ ਹਨ ਤੇ ਸਭ ਗੁਰਸਿੱਖ ਅੱਜ ਆਨੰਦ ਵਿਖੇ ਹਨ ਤੇ ਸਤਿਗੁਰਾਂ ਦੇ ਮੰਦਰਾਂ ਵਿਖੇ ਇਹ ਬਰਾਤ ਪਹੁੰਚੀ ਹੈ।
ਅੱਗੇ ਨਾ ਗਿਰ ਨਾਰੀ ਉਹ ਗਾਏ ਗੀਤ ਮੁਦ ਬਾਰੇ।
ਅੱਗੇ ਨਗਰ ਦੀਆਂ ਇਹ ਨਾਰੀਆਂ, ਇਹ ਇਸਤਰੀਆਂ, ਇਹ ਔਰਤਾਂ ਜਦੋਂ ਕੋਈ ਕਿਸੇ ਦਾ ਵਿਆਹ ਦਾ ਡੋਲਾ ਵਾਪਸ ਲੈ ਕੇ ਘਰ ਆਈਏ ਤੇ ਉਦੋਂ ਕੁਛ ਸਿੱਠਣੀਆਂ ਆਦਿਕ ਸ਼ੁਭ ਗੀਤ ਦੇ ਗਾਉਂਦੀਆਂ ਹਨ ਤੇ ਗੁਰੂ ਘਰ ਤਾਂ ਕੇਵਲ ਸ਼ਬਦ ਹੀ ਚੱਲਦੇ ਹਨ। ਇੱਥੇ ਆਨੰਦ ਸਾਹਿਬ ਜੀ ਦਾ ਜਾਪ, ਗੁਰਬਾਣੀ ਦਾ ਜਾਪ, ਬਿਲਾਵਲ ਰਾਗ ਆਦਿਕ ਇਹ ਔਰਤਾਂ ਗਾ ਰਹੀਆਂ ਹਨ।
ਵਿਖੇ ਨਾਨਕੀ ਆਵੇ ਸੁਤ ਬਧੂ ਟਿਕਨ ਲਲਚਾਵੇ।
ਉਹਨਾਂ ਸਭਨਾਂ ਦੇ ਵਿਚਕਾਰ ਮਾਤਾ ਨਾਨਕੀ ਜੀ ਹੈ ਜਿਹੜੀ ਗੁਰਬਾਣੀ ਦੇ ਸ਼ਬਦ ਗਾਇਨ ਕਰ ਰਹੇ ਹਨ। ਜਿਨ੍ਹਾਂ ਦੇ ਮਨ ਵਿਖੇ ਇੱਕ ਇੱਛਾ ਹੈ, ਉਮੰਗ ਹੈ, ਕਾਮਨਾ ਹੈ ਕਿ ਆਪਣੀ ਆਪਣੇ ਪੁੱਤਰ ਦੀ ਘਰਵਾਲੀ ਨੂੰ ਦੇਖਣਾ ਹੈ, ਜਿਹੜੀ ਨੂੰ ਅੱਜ ਵਿਆਹ ਕੇ ਆਈ ਹੈ ਉਹਦੇ ਦਰਸ਼ਨ ਕਰਨੇ ਹਨ।
ਜਦ ਪਹੁੰਚੇ ਪੌਰ ਅਗਾਰੀ ਸਿਰ ਵਾਰ ਵਾਰ ਤਿਸ ਬਾਰੇ।
ਜਦੋਂ ਇਹ ਦੋਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦਰਵਾਜੇ ਦੇ ਕੋਲ ਪਹੁੰਚੇ ਹਨ ਤੇ ਮਾਤਾ ਨਾਨਕੀ ਜੀ ਨੇ ਸਿਰ ਤੋਂ ਪਾਣੀ ਵਾਰਿਆ ਹੈ।
ਘਰ ਪੀਵਨ ਆਨੰਦ ਧਾਰੇ ਹੋਏ ਸੁੱਤ ਉਪਰ ਬਲਿਆਰੇ।
ਆਪਣੇ ਪੁੱਤਰ ਤੋਂ ਬਲਿਹਾਰ ਜਾਂਦੇ ਹਨ, ਪਾਣੀ ਵਾਰ ਕੇ ਉਹ ਪਾਣੀ ਛਕਿਆ ਹੈ, ਜਲ ਛਕਿਆ ਹੈ ਤੇ ਮਾਤਾ ਜੀ ਬਾਰ ਬਾਰ ਬਲਿਹਾਰ ਜਾਂਦੇ ਹਨ।
ਕੁਲ ਰੀਤ ਕਰੀ ਮਨ ਭਾਏ ਲੈ ਅੰਤਰ ਮਹਿਲ ਸਿਧਾਏ।
ਇਹ ਮਰਿਆਦਾ ਹੈ, ਇਹ ਨਿਯਮ ਹੈ, ਇਹ ਰੀਤੀ ਹੈ ਸੰਸਾਰ ਦੀ। ਉਹ ਰੀਤੀ ਨਿਭਾ ਕੇ ਦੋਵਾਂ ਯੋਧਿਆਂ ਨੂੰ, ਯੋਧੇ ਕੌਣ? ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਆਦਿਕ ਸਿੱਖ ਸਭ ਮਹਿਲਾਂ ਵਿਖੇ ਅੰਦਰ ਵੜੇ ਹਨ।
ਥਾਤੀ ਦੇ ਕਰ ਜੋਰੀ ਇੱਕ ਨੁਖਾ ਬਦਨ ਕੀ ਓਰੇ।
ਮਾਤਾ ਨਾਨਕੀ ਜੀ ਨੇ ਆਪਣੀ ਨੁਖਾ ਨੂੰ, ਆਪਣੀ ਨੂੰਹ ਨੂੰ ਧਨ ਦੀ ਥੈਲੀ ਦੇ ਕੇ ਦਰਸ਼ਨ ਕੀਤੇ ਹਨ। ਇਹ ਮਰਿਆਦਾ ਹੈ, ਕਿਸੇ ਦੇ ਦਰਸ਼ਨ ਕਰਨੇ ਹੋਣ ਪਹਿਲਾਂ ਭੇਟਾ ਅਰਪਣ ਕਰੋ ਤੇ ਗੁਰੂ ਦੇ ਦਰਸ਼ਨ ਕਰਨੇ ਹੋਣ ਪ੍ਰੇਮ ਭੇਟਾ ਜੋ ਵੀ ਜਿਸ ਕੋਲ ਹੈ ਕੌਡੀ ਅਗਰ ਭਾਗ ਰੱਖੇ। ਜਿਹਦੇ ਕੋਲ ਇਹ ਵੀ ਭੇਟਾ ਨਹੀਂ ਉਹ ਇੱਕ ਮੂਲ ਮੰਤਰ ਦਾ ਜਾਪ ਕਰ ਲਵੇ। ਸ਼ਰਧਾ ਭਾਵਨਾ ਗੁਰਸਿੱਖ ਦੀ ਜੋ ਵੀ ਹੈ ਉਹ ਗੁਰਸਿੱਖ ਜਿਹੜੇ ਸ਼ਰਧਾ ਭਾਵਨਾ ਨਾਲ ਗੁਰੂ ਚਰਨਾਂ ਵਿਖੇ ਭੇਟਾ ਅਰਪਣ ਕਰਦੇ ਤੇ ਮਹਾਰਾਜ ਉਹਨਾਂ ਦੀ ਮਨੋਕਾਮਨਾ ਜ਼ਰੂਰ ਪੂਰੀ ਕਰਦੇ ਹਨ।
ਸ਼ੁਭ ਥਾਨ ਬਿਤਾਵਨ ਕੀਨੀ ਪਿਆ ਹਿਰਤ ਬਦੋ ਨਵੀਨੀ।
ਮਾਤਾ ਨਾਨਕੀ ਜੀ ਨੇ ਦਰਸ਼ਨ ਕੀਤੇ ਹਨ ਤੇ ਹੋਰ ਜਿਹੜੀਆਂ ਇਸਤਰੀਆਂ ਹਨ ਸਭ ਦਰਸ਼ਨ ਕਰ ਕਰਕੇ ਬਲਿਹਾਰ ਬਲਿਹਾਰ ਜਾਂਦੀਆਂ ਹਨ।
ਤੇ ਦਰਬ ਸਰਵੀ ਹੀਰੈ ਮੁਖ ਕਰਤ ਸਰਾ ਕਨੇਰੈ।
ਜਿਹੜੀਆਂ ਇਹ ਇਸਤਰੀਆਂ ਆ ਕੇ ਦਰਸ਼ਨ ਕਰਦੀਆਂ, ਮੁਖੜਾ ਵੇਖਦੀਆਂ ਹਨ, ਸਭ ਮਾਤਾ ਗੁਜਰੀ ਜੀ ਨੂੰ ਧਨ ਅਰਪਣ ਕਰਦੀਆਂ ਹਨ, ਭਿਟਾਵਾਂ ਦਿੰਦੀਆਂ ਹਨ।
ਕਹਿ ਤੇਗ ਬਹਾਦਰ ਜੋਰੀ ਵਿਦ ਰਚੀ ਰੁਚਰ ਰੁਚ ਬੋਰੇ।
ਇਹੀ ਆਖਦੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਜੋੜੀ ਪਰਮਾਤਮਾ ਨੇ ਆਪ ਰਚੀ ਹੈ, ਆਪ ਅਕਾਲ ਪੁਰਖ ਨੇ ਬਣਾਈ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਧੰਨ ਮਾਤਾ ਗੁਜਰੀ ਜੀ ਹਨ।
ਕਰ ਕੰਗਣਾ ਤਬ ਛੁਰਵਾਇਓ ਇਮ ਵਿਆਹ ਪ੍ਰਸੰਗ ਬਣਾਇਓ।
ਇਸ ਤਰ੍ਹਾਂ ਜਦੋਂ ਸਾਰਾ ਵਿਆਹ ਦਾ ਪ੍ਰਸੰਗ ਕਵੀ ਸੁਣਾ ਰਹੇ ਹਨ ਤੇ ਕਵੀ ਵੀ ਬਿਆਨ ਕਰ ਰਹੇ ਹਨ, ਕਰ ਕੰਗਣਾ ਤਬ ਛੁਰਵਾਇਓ, ਜਿਹੜੇ ਹੱਥ ਦਾ ਕੰਗਣ ਆਦਿ ਪਾਇਆ ਗਿਆ ਹੈ ਉਹ ਸਭ ਉਤਾਰਿਆ ਗਿਆ ਹੈ।
ਵਿਆਹ ਪ੍ਰਸੰਗ ਬਣਾਇਓ ਮੈਂ ਵਰਨਨ ਕੀਨ ਵਿਸਾਲਾ ਇਸ ਪੱਗੇ ਸਫਲ ਤੁਕ ਜਾਲਾ।
ਖਾਲਸਾ ਜੀਓ, ਇਸ ਤਰ੍ਹਾਂ ਸਾਰਾ ਵਿਆਹ ਦਾ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਨੇ ਆਪ ਜੀ ਨੂੰ ਸੁਣਾਇਆ ਹੈ। ਪੂਰਾ ਪ੍ਰਸੰਗ ਤੇ ਸੁਣਾਇਆ ਨਹੀਂ ਜਾ ਸਕਦਾ, ਕਵੀ ਜੀ ਬਿਆਨ ਕਰ ਰਹੇ ਜਿਤਨੀ ਤੁਸ਼ ਬੁੱਧੀ ਸਾਡੇ ਕੋਲ ਹੈ ਉਤਨੀ ਆਪ ਜੀ ਨੂੰ ਸੁਣਾਈ ਗਈ ਹੈ।
ਮੇਲ ਕਿਤਕ ਦਿਨ ਪਾਛੇ ਓਏ ਹਰ ਕਰੈਨੀ ਬਾਚੇ।
ਵਿਆਹ ਤੋਂ ਬਾਅਦ ਜਿਹੜਾ ਮੇਲ ਆਇਆ ਹੈ ਤੇ ਮੇਲ ਉੱਥੇ ਕੁਛ ਦਿਨ ਰਹਿ ਕੇ ਸਭ ਆਪਣੇ ਘੜਾਂ ਨੂੰ ਜਾਣ ਦੀ ਤਿਆਰੀ ਕਰਨ ਲੱਗੇ ਹਨ।
ਬੋ ਗ੍ਰਾਮ ਪੁਰਨ ਕੇ ਆਏ ਸੰਬੰਧੀ ਪ੍ਰੇਮ ਸਬਾਏ।
ਦੂਰ ਦੂਰ ਤੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਆਏ ਸਾਧ ਸਰਬੰਧੀ ਸਭ ਸਤਿਗੁਰਾਂ ਦੇ ਕੋਲ ਹੀ ਰਹਿ ਰਹੇ ਹਨ।
ਚਿਰਕਾਲ ਬੀਤੇ ਪਾ ਮੇਲਾ ਹੁਣ ਵਿਆਹ ਉਛਾ ਸੁਹੇਲਾ।
ਬਹੁਤਾ ਸਮਾਂ ਹੋ ਗਿਆ, ਕਈਆਂ ਨੂੰ ਮਹੀਨਾ ਮਹੀਨਾ ਹੋ ਗਿਆ ਸਤਿਗੁਰਾਂ ਦੇ ਕੋਲ ਆ ਕੇ ਦਰਸ਼ਨ ਕਰਦੇ ਤੇ ਵਿਆਹ ਵਿਖੇ ਖੁਸ਼ੀਆਂ ਵਧਾਉਂਦੇ ਹਨ। ਇਸ ਤਰ੍ਹਾਂ ਗੁਰਸਿੱਖ ਵਿਆਹ ਦੇ ਇਸ ਆਨੰਦ ਵਿਖੇ ਸਤਿਗੁਰਾਂ ਦੇ ਕੋਲ ਹੀ ਰਹਿ ਰਹੇ ਹਨ।
ਕਾਰਨ ਤੇ ਸੁਖ ਪਾਰੇ ਮੈਂ ਸਿਮਰਿਆ ਸਦਨ ਪਿਛਾਰੇ।
ਕਿਸੇ ਨੂੰ ਆਪਣਾ ਘਰ ਯਾਦ ਆਉਂਦਾ ਹੀ ਨਹੀਂ ਤੇ ਸਤਿਗੁਰਾਂ ਦੇ ਘਰ ਵਿਆਹ ਹੈ। ਇੱਕ ਤਾਂ ਗੁਰੂ ਦੇ ਦਰਸ਼ਨ ਕਰ ਰਹੇ, ਦੂਜਾ ਜਲ ਪਾਣੀ ਛਕ ਰਹੇ, ਤੀਜੇ ਵਿਆਹ ਦਾ ਆਨੰਦ ਮਾਣ ਰਹੇ ਹਨ ਤੇ ਜਿਹੜੇ ਜਿਹੜੇ ਸਾਗ ਸੰਬੰਧੀ ਆਏ ਸਭਨਾਂ ਨੂੰ ਆਪਣਾ ਘਰ ਭੁੱਲ ਗਿਆ ਹੈ, ਸਭ ਇੱਥੇ ਹੀ ਰਹਿ ਰਹੇ ਹਨ।
ਮਾਸਰ ਜਬ ਹੈ ਬਿਤਾਏ ਲਖ ਗਮਨ ਅਬੈ ਬਨ ਆਏ।
ਬਹੁਤ ਦਿਨ ਉੱਥੇ ਬਤੀਤ ਹੋਏ ਸਾਗ ਸੰਬੰਧੀਆਂ ਨੇ ਕੀਤੇ ਹਨ ਤੇ ਫਿਰ ਸਭਨਾਂ ਨੇ ਆਪਣੇ ਘਰ ਜਾਣ ਦੀ ਤਿਆਰੀਆਂ ਕੀਤੀਆਂ ਹਨ।
ਤਨ ਬਸਨ ਬਿਬੂ ਕਨ ਦੀਨੇ ਕਰ ਪ੍ਰੇਮ ਵਿਸਰਜਨ ਕੀਨੇ।
ਸਤਿਗੁਰਾਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਤੇ ਮਾਤਾ ਨਾਨਕੀ ਜੀ ਨੇ ਸਭ ਸਾਗ ਸੰਬੰਧੀਆਂ ਨੂੰ ਬਸਤਰ ਅਰਪਣ ਕੀਤੇ, ਧਨ ਅਰਪਣ ਕੀਤੇ, ਗਹਿਣੇ ਆਦਿਕ ਅਰਪਣ ਕੀਤੇ ਹਨ।
ਸਭ ਤ੍ਰਿਹਣ ਪੱਲੇ ਚਾਲੇ ਕੈ ਬਾਕ ਪ੍ਰੇਮ ਕੇ ਨਾਲੇ।
ਤ੍ਰਿਹਣ ਗੋਤ ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ। ਭੱਲੇ ਗੋਤ ਗੁਰੂ ਅਮਰਦਾਸ, ਜਿਹੜੇ ਇਹਨਾਂ ਦੇ ਸਾਗ ਸੰਬੰਧੀ ਰਿਸ਼ਤੇਦਾਰ ਆਦਿਕ ਸਭ ਆਏ ਹਨ, ਸਭਨਾਂ ਨੂੰ ਸਤਿਗੁਰਾਂ ਨੇ ਸਨਮਾਨ ਕੀਤਾ ਹੈ, ਸਤਿਗੁਰ ਜੀ ਬਸਤਰ ਆਦਿਕ ਮਿਠਾਈ ਆਦਿਕ ਦੇ ਰਹੇ ਹਨ।
ਹਰੀ ਚੰਦ ਹਰ ਰਾਮਾ ਜਦ ਬੈਲਨ ਗਮਨੇ ਧਾਮਾ।
ਹਰੀ ਚੰਦ ਅਤੇ ਭਾਈ ਰਾਮਾ ਜੀ ਬੈਲਾਂ ਤੇ ਚੜ ਕੇ ਆਪਣੇ ਘਰਾਂ ਨੂੰ ਜਾ ਰਹੇ ਹਨ।
ਹਰ ਗੋਬਿੰਦ ਜਪ ਉਚਰੰਤੇ ਪ੍ਰਸਥਾਨੋ ਪੰਥ ਕਰੰਤੇ।
ਸਭ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਉਚਾਰਨ ਕਰਦੇ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਮੀਰੀ ਪੀਰ ਦੇ ਮਾਲਕ, ਲੋਕ ਪਲੋਕ ਦੇ ਸੁਖ ਦੇਣ ਵਾਲੇ, ਇਸ ਤਰ੍ਹਾਂ ਇਹ ਸਾਰੇ ਸਾਖ ਸੰਬੰਧੀ ਗੁਰੂ ਦਾ ਜਸ ਕਰਦੇ ਹੋਏ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਹਨ।
ਮੇਰੀ ਪ੍ਰਿਆ ਯੁੱਤ ਗਮਨਿਓ ਦੁਆਰਾ ਕਰ ਜਥਾ ਜੋਗ ਬਿਵਾਰਾ।
ਸਾਰੇ ਆਪਣੇ ਘਰ ਵਾਲੀਆਂ ਸਹਿਤ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਹਨ ਤੇ ਇਸ ਵਿਆਹ ਦੇ ਆਨੰਦ ਵਿਖੇ ਜਿਨ੍ਹਾਂ ਨੂੰ ਖੁਸ਼ੀ ਆਈ ਹੈ ਉਹ ਆਨੰਦ ਵਿਖੇ ਜਾ ਰਹੇ ਹਨ।
ਸੁਤ ਸਾਧੂ ਧਰਮ ਲੈ ਕੇ ਸਤਿਗੁਰ ਕੋ ਬੰਧਨ ਕਹਿ ਕੇ।
ਭਾਈ ਸਾਧੂ ਭਾਈ ਧਰਮਾ ਇਹ ਦੋਵੇਂ ਪਿਓ ਪੁੱਤਰ ਇਹ ਸਤਿਗੁਰਾਂ ਤੋਂ ਆਗਿਆ ਲੈ ਕੇ ਘਰ ਜਾਣ ਦੀ ਤਿਆਰੀ ਕਰ ਰਹੇ ਹਨ।
ਮਿਲ ਬੀਰੋ ਗੁਰ ਪਿਤ ਸੰਗਾ ਦੋ ਮਾਤਨ ਮਿਲੀ ਉਮੰਗਾ।
ਮਾਤਾ ਮਰਵਾਹੀ ਜੀ, ਮਾਤਾ ਨਾਨਕੀ ਜੀ ਆਦਿਕ ਮਾਤਾਵਾਂ ਨੂੰ ਮਿਲਣ ਲਈ ਬੀਬੀ ਬੀਰੋ ਜੀ ਅੱਗੇ ਹੋਏ, ਜਿਨ੍ਹਾਂ ਦਾ ਵਿਆਹ ਪਹਿਲੇ ਹੋ ਗਿਆ ਸੀ ਤੇ ਇਹ ਮਾਤਾਵਾਂ ਨੂੰ ਦਰਸ਼ਨ ਕਰਕੇ ਮਿਲ ਕੇ ਤੇ ਬੜੇ ਆਨੰਦ ਵਿਖੇ ਹਨ।
ਬਸਨ ਬੇਬੂ ਕਨਲੀਨੇ ਮਿਲ ਪ੍ਰਾਰਥਨ
ਸੋਏ ਅਤੇ ਮਾਤਾਵਾਂ ਨੇ ਆਪਣੀ ਬੇਟੀ ਨੂੰ ਧਨ ਬਸਤਰ ਆ ਦਿੱਤੇ ਹਨ ਤੇ ਫਿਰ ਵਿਦਾ ਕਰਨ ਲਈ ਤਿਆਰ ਬਰ ਤਿਆਰ ਹੋਏ ਹਨ।
ਨਿਜ ਸਦਨ ਗਈ ਸੁਖ ਪਾਏ ਪਰਿਵਾਰ ਹੇਰ ਸਮਦਾਏ।
ਬੀਬੀ ਬੀਰੋ ਜੀ ਬੜੀ ਖੁਸ਼ੀ ਨਾਲ ਬੜੇ ਆਨੰਦ ਨਾਲ ਆਪਣੇ ਘਰ ਗਏ ਹਨ ਤੇ ਆਪਣੇ ਘਰ ਜਾ ਕੇ ਸੁਖ ਪਾ ਰਹੇ ਹਨ।
ਸਭ ਰਾਏ ਜੋਤ ਗੁਰ ਪਾਸਾ ਕਰ ਬੰਦ ਕਰੀ ਅਰਦਾਸਾ।
ਭਾਈ ਰਾਏ ਜੋਧ ਜੀ ਆਏ, ਜਿਹਦਾ ਨਾਮ ਜੋਧ ਸ਼ਾਹ ਵੀ ਹੈ। ਇਹ ਜੋਧ ਸ਼ਾਹ ਗੁਰੂ ਚਰਨਾਂ ਵਿਖੇ ਆ ਕੇ ਵੰਦਨਾ ਕਰ ਰਿਹਾ ਹੈ, ਬੇਨਤੀ ਕਰਨ ਲਗਾ ਹੈ।
ਨਿਜ ਸੁਤ ਕੋ ਪਾਇਨ ਪਾਵਾ ਜਿਸ ਫੱਤਾ ਨਾਮ ਰਖਾਵਾ।
ਇਹਦਾ ਪੁੱਤਰ ਹੈ ਭਾਈ ਫੱਤਾ, ਇਸ ਨੇ ਆਪਣੇ ਪੁੱਤਰ ਨੂੰ ਭਾਈ ਫੱਤੇ ਨੂੰ ਗੁਰੂ ਚਰਨਾਂ ਵਿਖੇ ਮੱਥਾ ਟਿਕਾਇਆ ਹੈ, ਚਰਨ ਬੰਦਨਾ ਕਰਵਾਈ ਹੈ।
ਹੁਣ ਪ੍ਰਾਤਾ ਸ਼ਾਹ ਸਲੀਮੋ ਕਰ ਬੰਦਤ ਚਾਤ ਛੇਮੂ।
ਭਾਈ ਜੋਧ ਸ਼ਾਹ ਦਾ ਇੱਕ ਭਰਾ ਹੈ ਜਿਹਦਾ ਨਾਮ ਇੱਥੇ ਕਵੀ ਜੀ ਬਿਆਨ ਕਰ ਰਹੇ ਕਿ ਰਾਏ ਸਲੇਮੂ ਹੈ, ਜਿਹਦਾ ਨਾਮ ਰਾਏ ਸਲੇਮ। ਇਸ ਨੇ ਵੀ ਗੁਰੂ ਚਰਨਾਂ ਵਿਖੇ ਪ੍ਰੇਮ ਨਾਲ ਮੱਥਾ ਟੇਕਿਆ ਹੈ।
ਪ੍ਰਿਆ ਸਿੱਖ ਸੁਤਾ ਚਲ ਆਏ ਪਗ ਕਰਿਓ ਪ੍ਰਣਾਮ ਗੁਸਾਏ।
ਜੋਧ ਸ਼ਾਹ ਦੀ ਘਰ ਵਾਲੀ ਜਿਹੜੀ ਗੁਰਸਿੱਖ ਦੀ ਬੇਟੀ ਸੀ ਤੇ ਇਸ ਨੇ ਵੀ ਆ ਕੇ ਚਰਨਾਂ ਤੇ ਮੱਥਾ ਟੇਕਿਆ ਹੈ, ਚਰਨ ਵੰਦਨਾ ਕੀਤੀ ਹੈ।
ਸਭ ਉਪਰ ਖੁਸ਼ੀ ਵਿਸਾਲਾ ਗੁਰ ਕਰਤ ਪਏ ਤਿਸ ਕਾਲਾ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਭਨਾ ਉਤੇ ਖੁਸ਼ੀ ਕੀਤੀ ਹੈ, ਰਾਏ ਜੋਧ ਦੇ ਉਤੇ, ਇਹਦੇ ਪੁੱਤਰ ਉਤੇ, ਇਹਦੇ ਭਰਾ ਉਤੇ, ਇਹਦੀ ਘਰ ਵਾਲੀ ਉਤੇ ਮਹਾਰਾਜ ਨੇ ਖੁਸ਼ੀਆਂ ਕੀਤੀਆਂ ਹਨ।
ਹੋਏ ਵਿਦਾ ਪੰਥ ਪ੍ਰਸਥਾਨੇ ਗੁਰ ਜਸ ਕੋ ਕਰਤ ਬਖਾਨੇ।
ਇਸ ਤਰ੍ਹਾਂ ਭਾਈ ਰਾਏ ਜੋਧ ਜੀ ਸਤਿਗੁਰਾਂ ਤੋਂ ਵਿਦਾ ਲੈ ਕੇ ਆਪਣੇ ਇਲਾਕੇ ਕਾਂਗੜ ਵਿਖੇ ਗਏ ਹਨ।
ਹੁਣ ਸਾਧੂ ਰੂਪਾ ਆਇਓ ਪਗ ਪੰਕਜ ਸੀਸ ਨਿਵਾਯੋ।
ਭਾਈ ਸਾਧੂ ਜੀ ਭਾਈ ਰੂਪਾ ਜੀ ਫਿਰ ਆਏ ਹਨ ਜਿਨ੍ਹਾਂ ਨੇ ਗੁਰੂ ਚਰਨਾਂ ਵਿਖੇ ਮੱਥਾ ਟੇਕਿਆ ਹੈ, ਸੀਸ ਨਿਵਾਇਆ ਹੈ।
ਕਰ ਬਿਨਤੀ ਸਦਨ ਪਿਆਨੇ ਗੁਰੂ ਖੁਸ਼ੀ ਕੀ ਨਹਿਤ ਠਾਨੇ।
ਇਹ ਦੋਵੇਂ ਪਿਓ ਪੁੱਤਰ ਗੁਰੂ ਚਰਨਾਂ ਵਿਖੇ ਬੇਨਤੀ ਕਰਕੇ ਆਪਣੇ ਘਰ ਚਲੇ ਗਏ ਹਨ।
ਇਤਿਆਦਕ ਮੇਲ ਜੇ ਸਾਰਾ ਮਿਲ ਨਿਜ ਨਿਜ ਸਦਨ ਸਿਦਾਰਾ।
ਇਸ ਤਰ੍ਹਾਂ ਖਾਲਸਾ ਜੀ ਉਹ ਸਾਰਾ ਮੇਲ ਆਪਣੇ ਆਪਣੇ ਘਰਾਂ ਨੂੰ ਜਾ ਰਿਹਾ। ਬੀਬੀ ਬੀਰੋ ਜੀ, ਭਾਈ ਜੋਧ ਸ਼ਾਹ ਜੀ, ਭਾਈ ਧਰਮਾ ਜੀ, ਭਾਈ ਸਾਧੂ ਜੀ, ਸਾਰੇ ਗੁਰਸਿੱਖ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਹਨ ਤੇ ਆਨੰਦ ਮਾਣ ਰਹੇ ਹਨ।
ਗੁਰ ਕੀਰਤ ਭਾਕਤ ਜਾਤੇ ਸਤ ਨਾਮ ਸਿਮਰ ਸੁਖ ਰਾਤੇ।
ਜਿਨ੍ਹਾਂ ਗੁਰਸਿੱਖਾਂ ਦੇ ਮਨ ਵਿਖੇ ਸਿੱਖੀ ਹੈ, ਪ੍ਰੇਮ ਭਾਵਨਾ ਹੈ, ਗੁਰੂ ਤੇ ਭਰੋਸਾ ਹੈ, ਸਭ ਘਰ ਜਾਂਦੇ ਹੋਏ ਗੁਰੂ ਗੁਰੂ ਦਾ ਜਾਪ ਕਰ ਰਹੇ। ਸ਼ਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਜਿਹੜੇ ਤਾਂ ਗੁਰਸਿੱਖ ਆਪਣੇ ਘਰ ਤੋਂ ਇੱਕ ਕਦਮ ਚਲਦੇ ਗੁਰੂ ਘਰ ਲਈ ਤੇ ਮਹਾਰਾਜ ਆਪ ਲੈਣ ਲਈ ਆਉਂਦੇ, ਜਿਹੜੇ ਵਾਪਸ ਜਾਂਦੇ ਸਤਿਗੁਰੂ ਜੀ ਉਹਨਾਂ ਦੇ ਨਾਲ ਵੀ ਜਾਂਦੇ, ਪਰ ਜਿਹੜੇ ਗੁਰੂ ਗੁਰੂ ਦਾ ਜਾਪ ਕਰਦੇ ਹੋਣ। ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਏ ਹਰ ਬਿੰਦ। ਇੱਕ ਕਦਮ ਤੁਰਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਗੁਰਸਿੱਖ ਕਰਦੇ ਹੋਏ ਆਪਣੇ ਘਰਾਂ ਨੂੰ ਜਾ ਰਹੇ ਹਨ।
ਹੁਣ ਸਤਿਗੁਰ ਸਮਾਂ ਬਿਤਾਇਓ ਕਰਤਾਰਪੁਰੇ ਸੁਖ ਪਾਇਓ।
ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮਾਂ ਬਿਤਾਇਆ ਹੈ ਤੇ ਸਤਿਗੁਰ ਜੀ ਕਰਤਾਰਪੁਰ ਸਾਹਿਬ ਰਹਿ ਕੇ ਸੁਖ ਆਨੰਦ ਭੋਗ ਰਹੇ ਹਨ ਅਤੇ ਰੋਜ਼ ਸ਼ਿਕਾਰ ਖੇਡਦੇ ਹਨ।
ਜਬ ਦਿਵਸ ਪੁਰਬ ਕੋ ਆਵੇ ਸਿੱਖ ਸੰਗਤ ਮਿਲ ਬੋ ਜਾਵੇ।
ਜਦੋਂ ਕੋਈ ਪੁਰਬ ਹੋਵੇ, ਵਿਸਾਖੀ ਹੋਵੇ ਜਾਂ ਦੀਪ ਮਾਲਾ ਦਾ ਮੇਲਾ ਹੋਵੇ, ਉਦੋਂ 6 ਮਹੀਨੇ ਬਾਅਦ ਗੁਰਸਿੱਖ ਗੁਰੂ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਇਸ ਤਰ੍ਹਾਂ ਮਹਾਰਾਜ ਵਿਸ਼ੇਸ਼ ਪੁਰਬ ਨੂੰ ਸਿੱਖਾਂ ਨੂੰ ਦਰਸ਼ਨ ਬਖਸ਼ਦੇ ਹਨ ਅਤੇ ਆਨੰਦ ਦਿੰਦੇ ਹਨ।
ਦੀਪ ਮਾਲ ਬੈਸਾਖ ਸਭ ਆਵਤ ਦਰਸ਼ਨ ਕਾਂਕੇ।
ਜਿਹੜੇ ਤਾਂ ਨੇੜੇ ਦੇ ਸਿੱਖ ਹਨ ਉਹ ਤਾਂ ਰੋਜ਼ ਆ ਕੇ ਦਰਸ਼ਨ ਕਰ ਲੈਂਦੇ, ਜਿਹੜੇ ਦੂਰ ਰਹਿੰਦੇ ਢਾਕੇ ਬੰਗਲੇ ਵਿਖੇ ਰਹਿੰਦੇ, ਦੱਖਣ ਵਿਖੇ ਰਹਿੰਦੇ, ਕਾਬਲ ਕੰਧਾਰ ਵਿਖੇ ਰਹਿੰਦੇ, ਉਹ ਗੁਰਸਿੱਖ ਤਕਰੀਬਨ 6 ਮਹੀਨੇ ਬਾਅਦ ਜਾਂ ਤਾਂ ਵਿਸਾਖੀ ਨੂੰ ਜਾਂ ਦੀਪ ਮਾਲਾ ਨੂੰ ਆ ਕੇ ਗੁਰੂ ਦੇ ਦਰਸ਼ਨ ਕਰਦੇ ਹਨ। ਜਿਹੜੇ ਜਿਹੜੇ ਗੁਰਸਿੱਖ ਇਹਨਾਂ ਤਿਉਹਾਰਾਂ ਵਿਖੇ ਆ ਕੇ ਗੁਰੂ ਦੇ ਦਰਸ਼ਨ ਕਰਦੇ ਸਭ ਨਿਹਾਲ ਨਿਹਾਲ ਹੁੰਦੇ ਹਨ।
ਧਨ ਅਰਪੈ ਵਸਨ ਆਨੈ ਪਗ ਪੰਕਜ ਬੰਧਨ ਠਾਨੈ।
ਸਿੱਖ ਜਿਹੜੇ ਦਸਾਂ ਨੋਹਾਂ ਦੀ ਕਿਰਤ ਕਰਦੇ ਉਹ ਗੁਰੂ ਦੇ ਨਿਮਿਤ ਆਪਣੀ ਦਸਵੰਧ ਅਰਪਣ ਕਰਦੇ। ਮਹਾਰਾਜ ਇਹ ਸਾਡੀ ਦਸਵੰਧ ਦੀ ਕਮਾਈ ਹੈ ਸਤਿਗੁਰੂ ਜੀ, ਇਹਨੂੰ ਲੇਖੇ ਲਗਾ ਲੈਣਾ ਆਪ ਜੀ, ਇਹਨੂੰ ਅਰਪਣ ਕਰ ਲੈਣਾ, ਸਾਡੀ ਇਹ ਭੇਟਾ ਸਵੀਕਾਰ ਕਰ ਲੈਣਾ।
ਸਰਬ ਵਿਭੂਖਨ ਨਾਨਾ ਪਤ ਅਦਭੁਤ ਮੋਲ ਮਾਨਾ।
ਗੁਰਸਿੱਖ ਧਨ ਲੈ ਕੇ ਆਉਂਦੇ, ਗਹਿਣੇ ਲੈ ਕੇ ਆਉਂਦੇ, ਘੋੜੇ ਲੈ ਕੇ ਆਉਂਦੇ, ਸ਼ਸਤਰ ਲੈ ਕੇ ਆਉਂਦੇ ਕਿ ਮਹਾਰਾਜ ਜੋਧੇ ਹਨ, ਤੇ ਯੋਧੇ ਨੂੰ ਲੋੜ ਹੈ ਘੋੜਿਆਂ ਦੀ, ਸ਼ਸਤਰਾਂ ਦੀ, ਧਨ ਦੀ ਵੀ ਲੋੜ ਹੈ, ਲੰਗਰ ਚਲਾਣਾ ਹੈ ਤੇ ਧਨ ਦੀ ਲੋੜ ਹੈ, ਯੋਧੇ ਰੱਖਣੇ, ਕਈ ਯੋਧੇ ਤਨਖਾਹ ਤੇ ਰੱਖਣੇ ਪੈਂਦੇ, ਉਹਨਾਂ ਨੂੰ ਧਨ ਦੇਣਾ ਪੈਂਦਾ, ਤੇ ਯੋਧਿਆਂ ਲਈ ਸ਼ਸਤਰ ਦੀ ਲੋੜ ਹੈ, ਤੇਲ ਦੀ ਲੋੜ ਹੈ, ਤਲਵਾਰ ਦੀ ਲੋੜ ਹੈ, ਤੀਰ ਕਮਾਨ ਦੀ ਲੋੜ ਹੈ। ਇਸ ਤਰ੍ਹਾਂ ਇਹ ਸੇਵਾਦਾਰ, ਇਹ ਜਿਹੜੇ ਜਿਹੜੇ ਗੁਰਸਿੱਖ ਆਪਣੇ ਘਰਾਂ ਤੋਂ ਦਸਵੰਧ ਲੈ ਕੇ ਆਉਂਦੇ ਹਨ, ਕਈ ਤਾਂ ਧਨ ਲੈ ਕੇ ਆਉਂਦੇ, ਕਈ ਗਹਿਣੇ ਲੈ ਕੇ ਆਉਂਦੇ ਤੇ ਕਈ ਹੋਰ ਭਟਾਵਾਂ ਲੈ ਕੇ ਆਉਂਦੇ ਹਨ।
ਸ਼ਸਤਰ ਅਨੇਕ ਪ੍ਰਕਾਰੇ ਹੈ ਆਨੇ ਦੇ ਧਨ ਭਾਰੇ,
ਕਈ ਅਨੇਕਾਂ ਤਰ੍ਹਾਂ ਦੇ ਸ਼ਸਤਰ ਲੈ ਕੇ ਆਉਂਦੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਧਰ ਪਿਤਾ ਦੋਵਾਂ ਨੂੰ ਬਹੁਤਾ ਪ੍ਰੇਮ ਸੀ ਸ਼ਸਤਰਾਂ ਨਾਲ। ਗੁਰੂ ਹਰ ਰਾਏ ਸਾਹਿਬ, ਗੁਰੂ ਅੱਠਵੇਂ ਪਾਤਸ਼ਾਹ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਵੇਂ ਪਾਤਸ਼ਾਹ, ਇਹ ਗੁਰੂ ਸਾਹਿਬਾਨ, ਤਿੰਨ ਗੁਰੂ ਸਾਹਿਬਾਨ ਤਾਂ ਸ਼ਸਤਰਾਂ ਦੇ ਧਾਰਨੀ ਵੀ ਰਹੇ ਤੇ ਜ਼ਿਆਦਾਤਰ ਇਹਨਾਂ ਦੀ ਬਿਰਤੀ ਰਹੀ ਭਗਤੀ ਵਾਲੀ, ਨਾ ਜੰਗ ਕਰਨਾ, ਸਹਿਜ ਵਿਖੇ ਰਹਿਣਾ। ਪਰ ਗੁਰੂ ਤੇਗ ਬਹਾਦਰ ਸਾਹਿਬ ਤੇ ਸਪੁੱਤਰ ਮਹਾਨ ਯੋਧੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਯੁੱਧ ਲੜੇ, ਦੁਸ਼ਟਾਂ ਦਾ ਨਾਸ਼ ਕਰਨ ਲਈ, ਇਨਸਾਫ ਲਈ, ਕਿ ਸਮਾਜ ਨੂੰ ਜਗਾਉਣਾ ਹੈ। ਇਹ ਜਿਹੜੀ ਕਾਇਰਾਂ ਦੀ ਕੌਮ ਹੈ, ਇਹ ਸਮਾਜ ਹੈ, ਇਹਨੂੰ ਜਗਾਉਣਾ ਹੈ। ਇਹਨਾਂ ਅੰਦਰ ਜਿਹੜੀ ਬੁਜ਼ਦਿਲੀ ਭਰੀ ਹੈ, ਉਹਨਾਂ ਅੰਦਰ ਵੀਰ ਰਸ ਪੈਦਾ ਕਰਨਾ। ਇਸ ਕਰਕੇ ਸਤਿਗੁਰਾਂ ਨੇ ਵੀਰ ਰਸੀ ਬਾਣੀ ਦਾ ਪ੍ਰਵਾਹ ਪੈਦਾ ਕੀਤਾ। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰਤੀਰ, ਸਹਿਬ ਸਰੋਹੀ ਸਹਿਤੀ ਯਹ ਹਮਾਰੇ ਪੀਰ, ਪੀਰ ਤੁਹੀ ਸਹਿਤੀ ਤੁਹੀ, ਤੁਹੀ ਤਬਰ ਤਰਿਵਾਰ, ਨਾਮ ਤਿਹਾਰੋ ਜੋਜ ਪੈ ਭਏ ਸਿੰਧ ਪਾਰ। ਤੇ ਇਹ ਬਾਣੀ ਦਾ ਭਾਵ ਹੀ ਇਹੀ ਹੈ, ਸਾਡੇ ਸ਼ਸਤਰ ਇਹ ਸਾਡੇ ਪੀਰ ਹਨ, ਸਾਡੇ ਪੂਜਨੀਕ ਹਨ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੀ ਅੰਦਰੂਨੀ ਆਤਮਾ ਲਈ ਹੈ, ਤੇ ਸ਼ਸਤਰ ਇੱਕ ਯੋਧੇ ਲਈ, ਯੁੱਧ ਲਈ, ਧਰਮ ਯੁੱਧ ਲਈ, ਕਿਸੇ ਸੰਤ ਦੀ ਰਕਸ਼ਾ ਕਰਨ ਲਈ, ਕਿਸੇ ਗਰੀਬ ਦੀ ਰਕਸ਼ਾ ਲਈ ਹੈ, ਤੇ ਜਰਵਾਣੇ ਦੀ ਪਕਸ਼ਾ ਲਈ ਹੈ। ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਇਹ ਮਰਿਆਦਾ ਆਰੰਭ ਹੋਈ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 4 ਜੰਗਾਂ ਲੜੀਆਂ। ਕਿੰਨਾ ਖਾਤਰ? ਇਨਸਾਫ ਖਾਤਰ, ਦੁਸ਼ਟਾਂ ਦਾ ਨਾਸ਼ ਕਰਨ ਲਈ। ਤੇ ਮਹਾਰਾਜ ਜੀ ਸ਼ਸਤਰਾਂ ਦੇ ਪ੍ਰੇਮੀ ਹਨ ਤੇ ਸਤਿਗੁਰਾਂ ਲਈ ਇਹ ਸੇਵਾਦਾਰ, ਇਹ ਸ਼ਰਧਾਲੂ, ਇਹ ਗੁਰਸਿੱਖ ਆਪਣੇ ਮਨ ਦੀ ਕਾਮਨਾ ਪੂਰੀ ਕਰਨ ਲਈ ਸ਼ਸਤਰ ਆਦਿ ਲੈ ਕੇ ਆ ਰਹੇ ਹਨ।
ਮਨ ਕਰਤ ਕਾਮਨਾ ਪਾਵੇ, ਸਿੱਖ ਦੂਰ ਦੂਰ ਤੇ ਆਵੇ।
ਜਿਹੜੇ ਸਿੱਖ ਦੂਰ ਦੂਰ ਤੋਂ ਆਉਂਦੇ, ਭਟਾਵਾਂ ਲੈ ਕੇ ਆਉਂਦੇ, ਧਨ ਲੈ ਕੇ ਆਉਂਦੇ, ਬਸਤਰ ਲੈ ਕੇ ਆਉਂਦੇ, ਸ਼ਸਤਰ ਲੈ ਕੇ ਆਉਂਦੇ, ਘੋੜੇ ਲੈ ਕੇ ਆਉਂਦੇ, ਗਹਿਣੇ ਲੈ ਕੇ ਆਉਂਦੇ, ਉਹ ਸਭਨਾਂ ਦੀ ਕੋਈ ਮਨੋਕਾਮਨਾ ਹੁੰਦੀ ਹੈ। ਕਈ ਤਾਂ ਗੁਰਸਿੱਖ ਮਨੋਕਾਮਨਾ ਇੱਕ ਰੱਖਦੇ, ਮਹਾਰਾਜ ਸਾਡੇ ਘਰ ਵਿੱਚ ਖੁਸ਼ੀਆਂ ਆਣ, ਤੇ ਕਈ ਗੁਰਸਿੱਖ ਇੱਛਾ ਰੱਖਦੇ, ਮਹਾਰਾਜ ਸਾਡਾ ਇਹ ਜੀਵਨ ਸਫਲਾ ਹੋ ਜਾਵੇ, ਸਾਨੂੰ ਸਿੱਖੀ ਪ੍ਰਾਪਤ ਹੋਵੇ। ਇਸ ਤਰ੍ਹਾਂ ਇਹ ਗੁਰਸਿੱਖ ਜਿਹੜੇ ਭਟਾਵਾਂ ਲੈ ਕੇ ਆਉਂਦੇ, ਸਭਨਾਂ ਦੀ ਮਨੋਕਾਮਨਾ ਮਹਾਰਾਜ ਸਤਿਗੁਰੂ ਜੀ ਪੂਰੀ ਕਰਦੇ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੇ। ਸਤਿਗੁਰੂ ਜੀ ਆਪਣੇ ਮੁਖ ਤੋਂ ਆਖ ਦੇਣ ਤੇ ਉਹ ਵਚਨ ਉਸੇ ਵੇਲੇ ਪ੍ਰਫੁੱਲਿਤ ਹੁੰਦਾ, ਸਫਲਾ ਹੁੰਦਾ, ਤੇ ਗੁਰਸਿੱਖਾਂ ਦੀ ਮਨੋਕਾਮਨਾ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਪੂਰੀ ਕਰਦੇ ਹਨ।
ਸਤਿਗੁਰ ਨਿਜ ਸਿੱਖ ਜਿਉਵੈ, ਸਭ ਥਾਨ ਸਹਾਇਕ ਹੋਵੈ।
ਜਿੱਥੇ ਜਿੱਥੇ ਸਤਿਗੁਰ ਜਾਣਦੇ ਕਿ ਸਾਡੇ ਸਿੱਖ ਬੈਠੇ ਹਨ, ਭਾਵੇਂ ਉਹ ਸਿੱਖ ਕਾਬਲ ਵਿਖੇ ਬੈਠਾ ਹੋਵੇ, ਭਾਵੇਂ ਕੰਧਾਰ ਵਿਖੇ ਹੋਵੇ, ਭਾਵੇਂ ਢਾਕੇ ਬੰਗਲੇ ਵਿਖੇ ਹੋਵੇ, ਭਾਵੇਂ ਦੱਖਣ ਵਿਖੇ ਹੋਵੇ, ਗੁਰੂ ਤਾਂ ਜਾਣੀ ਜਾਣੇ, ਸਤਿਗੁਰ ਤਾਂ ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ ਜਾਣਦੇ ਹਨ ਕਿ ਸਾਡੇ ਗੁਰਸਿੱਖ ਕਿੱਥੇ ਬੈਠੇ ਹਨ। ਭਾਵੇਂ ਗੁਰਸਿੱਖ ਸਾਲ ਸਾਲ ਗੁਰੂ ਕੋਲ ਨਾ ਵੀ ਆਵੇ, ਘਰ ਬਹਿ ਕੇ ਬੰਦਗੀ ਕਰਦਾ ਹੋਵੇ, ਨਾਮ ਜਪਦਾ ਹੋਵੇ, ਦਸਾਂ ਨੂੰ ਉਹਦੀ ਕਿਰਤ ਕਰਦਾ ਹੋਵੇ, ਰੋਜ਼ ਵਾਹਿਗੁਰੂ ਸ਼ਬਦ ਦਾ ਜਾਪ ਕਰਦਾ ਹੋਵੇ, ਸਤਿਗੁਰੂ ਜੀ ਉਹਦੇ ਅੰਦਰ ਦੀ ਵੀ ਜਾਣਦੇ, ਸਾਡਾ ਸਿੱਖ ਉਸ ਥਾਂ ਤੇ ਬੈਠਾ ਭਾਵੇਂ ਕੋਈ ਕਾਬਲ ਵਿਖੇ ਹੈ, ਕਿਸ਼ੋਰ ਵਿਖੇ ਹੈ, ਜਿੱਥੇ ਮਰਜ਼ੀ ਬੈਠਾ ਮਹਾਰਾਜ ਹਰ ਗੁਰਸਿੱਖ ਦੀ ਮਨੋਕਾਮਨਾ ਪੂਰੀ ਕਰਦੇ ਤੇ ਉਹਦੇ ਅੰਗ ਸੰਗ ਸਹਾਈ ਹੁੰਦੇ ਹਨ।
ਕੋ ਦਸਵੰਦ ਦੇਵ ਆਏ ਕੋ ਅਰਪ ਮਨੋਤ ਬਣਾਏ।
ਕੋਈ ਗੁਰੂ ਲਈ ਦਸਵੰਦ ਦੀ ਭੇਟਾ ਲੈ ਕੇ ਆਉਂਦਾ, ਆਪਣੀ ਕਮਾਈ ਦਾ ਦਸਾਂ ਨੂੰ ਉਹਦੀ ਕਮਾਈ ਦਾ ਦਸਵਾਂ ਹਿੱਸਾ ਗੁਰੂ ਦੇ ਨਿਮਿਤ ਗੁਰਸਿੱਖ ਭੇਟਾ ਅਰਪਣ ਕਰਦੇ ਤੇ ਆਪਣੀ ਆਪਣੀ ਮਨੋਤ ਨੂੰ ਗੁਰਸਿੱਖ ਗੁਰੂ ਦੇ ਹਜੂਰ ਰੱਖਦੇ ਹਨ।
ਕਰ ਚਾਓ ਪਤਮ ਕੋ ਆਵੇ ਕੋ ਪ੍ਰੇਮੀ ਦਰਸ਼ਨ ਪਾਵੇ।
ਕਈ ਤਾਂ ਪਹਿਲੀ ਵਾਰੀ ਬੜੇ ਚਾਅ ਨਾਲ ਗੁਰੂ ਦੇ ਦਰਸ਼ਨ ਲਈ ਆਉਂਦੇ, ਜਿਨ੍ਹਾਂ ਨੇ ਕਦੀ ਦਰਸ਼ਨ ਨਹੀਂ ਕੀਤੇ ਉਹ ਪਹਿਲੀ ਵਾਰੀ ਬੜੇ ਚਾਅ ਨਾਲ ਭੇਟਾਵਾਂ ਲੈ ਕੇ ਆਉਂਦੇ, ਅਰਦਾਸ ਕਰਦੇ ਸਤਿਗੁਰੂ ਜੀ ਸਾਡੀ ਇਹ ਮਨੋਕਾਮਨਾ ਪੂਰੀ ਹੋ ਜਾਵੇ ਤੇ ਸਤਿਗੁਰੂ ਜੀ ਇਹਨਾਂ ਵੱਲ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰ। ਕਿਰਪਾ ਦ੍ਰਿਸ਼ਟੀ ਮਹਾਰਾਜ ਜਿਸ ਵੱਲ ਕਰਦੇ ਹਨ ਉਹਦੇ ਦੁੱਖ ਦੂਰ ਕਰਦੇ ਹਨ ਤੇ ਜਿਹੜੇ ਗੁਰਸਿੱਖ ਅਨੇਕਾਂ ਵਾਰੀ ਆਏ ਹਰ ਸਾਲ ਆਉਂਦੇ 6 ਮਹੀਨੇ ਬਾਅਦ ਤਕਰੀਬਨ ਆਈ ਜਾਂਦੇ ਤੇ ਉਹ ਗੁਰਸਿੱਖ ਵੀ ਗੁਰੂ ਦੇ ਦਰਸ਼ਨ ਕਰਕੇ ਭਟਾਵਾ ਅਰਪਣ ਕਰਦੇ ਹਨ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ।
ਸੁਤ ਆਦ ਕਾਮਨਾ ਪਾਵੇ ਕੋ ਭਗਤ ਗਿਆਨ ਲਿਵ ਲਾਵੇ।
ਆਖੋ ਸਤਨਾਮ ਸ੍ਰੀ। ਇਹ ਸਮਾਜ ਦੀ ਵੀ ਲੋੜ ਹੈ। ਧੰਨ ਲਕਸ਼ਮੀ ਸੁਤ ਦੇਹੋ ਗੁਰਬਾਣੀ ਦਾ ਵਚਨ ਹੈ ਕਿ ਮਹਾਰਾਜ ਧੰਨ ਦਵੋ, ਲਕਸ਼ਮੀ ਦਵੋ। ਇਹ ਘਰ ਕੀ ਗੀਹਨ ਚੰਗੀ, ਘਰ ਵਾਲੀ ਵੀ ਚੰਗੀ ਹੋਵੇ, ਪੁੱਤਰ ਵੀ ਚੰਗਾ ਹੋਵੇ, ਸੁਤ ਦੇਹੋ ਪੁੱਤਰ ਵੀ ਹੋਵੇ ਸਿੱਖੀ ਵਾਲਾ, ਨਾਮ ਦਾ ਅਭਿਆਸੀ ਸਿੱਖ ਹੋਵੇ। ਸਤਿਗੁਰੂ ਜੀ ਐਸਾ ਪੁੱਤਰ ਦੇਣਾ ਜਿਹੜਾ ਭੈੜੇ ਕੰਮ ਨਾ ਕਰਦਾ ਹੋਵੇ, ਬਾਣੀ ਦਾ ਰਸੀਆ ਹੋਵੇ, ਨਾਮ ਦਾ ਪ੍ਰੇਮੀ ਹੋਵੇ, ਸਿੱਖ ਹੋਵੇ, ਐਸਾ ਪੁੱਤਰ ਬਖਸ਼ਿਸ਼ ਕਰਨਾ। ਕਈ ਗੁਰਸਿੱਖ ਤਾਂ ਇਹ ਮਨੋਕਾਮਨਾ ਲੈ ਕੇ ਗੁਰੂ ਲਈ ਕਾਰ ਭੇਟਾ ਅਰਪਣ ਕਰਦੇ, ਸੰਬੰਧੀ ਭੇਟਾ ਅਰਪਣ ਕਰਦੇ ਤੇ ਗਈ ਗੁਰਸਿੱਖ ਆਪਣੇ ਆਤਮ ਗਿਆਨ ਨੂੰ ਪ੍ਰਾਪਤ ਕਰਨ ਲਈ ਆਪਣੀਆਂ ਭੇਟਾਵਾਂ ਗੁਰੂ ਨੂੰ ਅਰਪਣ ਕਰਦੇ। ਮਹਾਰਾਜ ਸਾਨੂੰ ਆਤਮ ਗਿਆਨ ਬਖਸ਼ੋ, ਸਾਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ੋ। ਮਹਾਰਾਜ ਆਤਮ ਹੁੰਦੇ ਕੀ ਹੈ, ਆਤਮਾ ਦਾ ਗਿਆਨ ਮਹਾਰਾਜ ਬਖਸ਼ਿਸ਼ ਕਰੋ। ਇੱਕੋ ਆਤਮਾ ਸਰੂਪ ਹੈ, ਗੁਰੂ ਕਲਗੀਧਰ ਪਾਤਸ਼ਾਹ ਦਸਮ ਗ੍ਰੰਥ ਸਾਹਿਬ ਵਿਖੇ ਬਿਆਨ ਕਰਦੇ ਕਿ ਆਤਮਾ ਦਾ ਸਰੂਪ ਕੀ ਹੈ। ਮਹਾਰਾਜ ਸਾਨੂੰ ਇਹ ਸਮਝਾਵੋ। ਗੁਰਸਿੱਖ ਇਹ ਗਿਆਨ ਪ੍ਰਾਪਤ ਕਰਨ ਲਈ ਅਰਦਾਸ ਬੇਨਤੀ ਕਰਦੇ ਹਨ।
ਇਸ ਲੋਕ ਲੈ ਸੁਖ ਕੋਏ ਪਰ ਲੋਕ ਚਾਹੇਗਾ ਤੋਏ।
ਚਾਹੁੰਦੇ ਵੀ ਇਸ ਲੋਕ ਵਿਚ ਸਾਨੂੰ ਖੁਸ਼ੀਆਂ ਪ੍ਰਾਪਤ ਹੋਣ, ਸਾਡਾ ਇਹ ਲੋਕ ਸਫਲਾ ਹੋਵੇ, ਗਰੀਬੀ ਨਾ ਹੋਵੇ, ਸੁਖ ਹੋਵੇ, ਆਨੰਦ ਹੋਵੇ। ਤੇ ਕਈ ਚਾਹੁੰਦੇ ਮਹਾਰਾਜ ਸਾਡਾ ਪ੍ਰਲੋਕ ਸਫਲਾ ਹੋ ਜਾਵੇ। ਸਤਿਗੁਰੂ ਜੀ ਸਭਨਾ ਦੇ ਲੋਕ ਪ੍ਰਲੋਕ ਸੰਵਾਰਨ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਭਨਾ ਦੀ ਇੱਛਾਵਾਂ ਪੂਰੀ ਕਰ ਰਹੇ ਹਨ।
ਬੀਤ ਗਏ ਖਤਮਾਸੀਮ ਵਾਸੇ ਪੁਰ ਕਰਤਾਰ।
ਇਸ ਤਰ੍ਹਾਂ ਗੁਰਸਿੱਖ ਆ ਕੇ ਦਰਸ਼ਨ ਕਰਦੇ ਕਰਤਾਰਪੁਰ ਸਾਹਿਬ, ਕਈ ਵਿਸਾਖੀ ਨੂੰ ਆਉਂਦੇ, ਕਈ ਦੀਪਮਾਲਾ ਨੂੰ ਆਉਂਦੇ ਤੇ ਮਹਾਰਾਜ ਜੀ ਇਸ ਤਰ੍ਹਾਂ 6 ਮਹੀਨੇ ਤਕਰੀਬਨ ਕਰਤਾਰਪੁਰ ਸਾਹਿਬ ਰਹਿ ਕੇ ਦਰਸ਼ਨ ਦੇ ਰਹੇ ਹਨ ਅਤੇ ਸਿੱਖਾਂ ਦੀ ਮਨੋਕਾਮਨਾ ਪੂਰੀ ਕਰਦੇ ਹੋਏ ਮਹਾਰਾਜ ਰੋਜ਼ ਸ਼ਿਕਾਰ ਦੀ ਲੀਲਾ ਆਪਣੀ ਪੂਰੀ ਕਰਦੇ ਹਨ।
ਦੀਪਮਾਲ ਮੇਲਾ ਮਿਲਿਓ ਗੰਨਰ ਨਹੀਂ ਚੁਮਾ।
ਹੁਣ ਮੇਲਾ ਆ ਗਿਆ ਦੀਪਮਾਲਾ ਦਾ, ਵਿਸਾਖੀ ਦਾ ਮੇਲਾ ਤਕਰੀਬਨ 6 ਮਹੀਨੇ ਪਹਿਲਾਂ ਸਮਾਪਤ ਹੋਇਆ ਤੇ ਹੁਣ ਇਹ ਮੱਸਿਆ ਜਿਸ ਮੱਸਿਆ ਨੂੰ ਕੱਤਕ ਦੀ ਮੱਸਿਆ ਆਖਦੇ ਉਸ ਵੇਲੇ ਹੁੰਦੀ ਦੀਪਮਾਲਾ ਦਾ ਮੇਲਾ, ਦੀਵਾਲੀ ਦਾ ਮੇਲਾ ਤੇ ਗੁਰਸਿੱਖ ਆ ਕੇ ਗੁਰੂ ਲਈ ਦਰਸ਼ਨ ਕਰਨ ਲਈ ਆਪਣੀਆਂ ਭੇਟਾਵਾਂ ਅਰਪਣ ਕਰਦੇ ਹਨ।
ਦੂਰ ਦੂਰ ਤੇ ਪੂਰ ਸਿੱਖ ਪੂਰ ਕਾਮਨਾ ਹੇਤ।
ਦੂਰ ਦੂਰ ਤੇ ਪੂਰ ਸਿੱਖ, ਅਨੇਕਾਂ ਹੀ ਸਿੱਖ, ਸ਼ਰਧਾਵਾਨ ਸਿੱਖ ਦੂਰ ਦੂਰ ਤੋਂ ਸਤਿਗੁਰਾਂ ਲਈ ਭੇਟਾਵਾਂ ਲੈ ਕੇ ਆਉਂਦੇ, ਆਪਣੇ ਮਨ ਦੀਆਂ ਕਾਮਨਾ ਗੁਰੂ ਦੇ ਹਜੂਰ ਬੇਨਤੀ ਕਰਦੇ ਹਨ ਕਿ ਮਹਾਰਾਜ ਸਾਡੀ ਮਨ ਦੀ ਕਾਮਨਾ ਪੂਰੀ ਹੋ ਜਾਵੇ।
ਹਜ਼ੂਰ ਨਿਆਰ ਤੇ ਸ਼ਰਧਾ ਪ੍ਰੇਮ ਸਮੇਤ
ਆ ਕੇ ਗੁਰੂ ਦੇ ਦਰਸ਼ਨ ਕਰਦੇ ਸ਼ਰਧਾ ਨਾਲ ਪ੍ਰੇਮ ਨਾਲ ਜਿਹੜਾ ਗੁਰਸਿੱਖ ਗੁਰੂ ਦੇ ਦਰਸ਼ਨ ਕਰ ਰਿਹਾ ਫੋਰਮੈਲਿਟੀ ਨਾ ਕਰੇ ਵਿਖਾਵਾ ਨਾ ਕਰੇ ਕੋਈ ਵੇਖ ਰਿਹਾ ਬਸ ਆਪਣੇ ਮਨ ਦੀ ਸ਼ਰਧਾ ਹੋਵੇ ਅਰਦਾਸ ਬੇਨਤੀ ਹੋਵੇ ਅੱਖੀ ਮੀਟ ਧਿਆਨ ਕਰ ਇਹ ਧਿਆਨ ਲਗਾਉਣ ਅੱਖੀ ਮੀਟ ਕੇ ਵਿਖਾਵਾ ਨਹੀਂ ਪਖੰਡ ਨਹੀਂ ਧਿਆਨ ਧਾਰਨ ਕਰਨਾ ਗੁਰ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਇਸ ਤਰ੍ਹਾਂ ਅਰਦਾਸ ਬੇਨਤੀ ਕਰਦਾ ਸਤਿਗੁਰੂ ਜੀ ਉਹਦੀ ਮਨੋਕਾਮਨਾ ਜਰੂਰ ਪੂਰੀ ਕਰਦੇ ਇਸ ਤਰ੍ਹਾਂ ਜਿਹੜੇ ਗੁਰਸਿੱਖ ਦੀਪ ਮਾਲਾ ਦੇ ਮੇਲੇ ਨੂੰ ਕਰਤਾਰਪੁਰ ਸਾਹਿਬ ਆ ਕੇ ਗੁਰੂ ਦੇ ਦਰਸ਼ਨ ਕਰ ਰਹੇ ਹਨ ਆਪਣੀਆਂ ਬੇਨਤੀਆਂ ਸਤਿਗੁਰ ਦੇ ਹਜੂਰ ਰੱਖਦੇ ਹਨ ਤੇ ਮਹਾਰਾਜ ਸਭਨਾਂ ਦੀ ਇੱਛਾ ਪੂਰੀ ਕਰਕੇ ਸਭ ਨੂੰ ਆਨੰਦ ਬਖਸ਼ਿਸ਼ ਕਰ ਰਹੇ ਹਨ
ਇਸ ਪ੍ਰਕਾਰ ਗੁਰਦੇਵ ਸਬਿਤਾਏ ਦੁਸ਼ਟ ਹਨ ਗੁਰ ਸੰਤ ਸਾਏ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੁਛ ਦਿਨ ਉਥੇ ਬਤੀਤ ਕਰ ਰਹੇ ਹਨ ਜਿਹੜੇ ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਹਨ ਸੰਤਾਂ ਦੀ ਉਬਾਰਨਾ ਕਰਨ ਵਾਲੇ ਹਨ ਕੋਈ ਭਗਤ ਹੋਵੇ ਗੁਰਸਿੱਖ ਹੋਵੇ ਸੰਤ ਹੋਵੇ ਸਤਿਗੁਰੂ ਜੀ ਉਹਦੀ ਰਕਸ਼ਾ ਕਰਨ ਵਾਲੇ ਜਿਹੜੇ ਦੁਸ਼ਟ ਹੈ ਮਲੇਸ਼ ਹੈ ਤੇ ਐਸੇ ਮਲੇਸ਼ਾਂ ਨੂੰ ਮਹਾਰਾਜ ਉਹਨੂੰ ਝਾੜਨ ਵਾਲੇ ਹਨ ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਨਿਹਾਲ ਕਰ ਰਹੇ ਹਨ
ਬੜੀ ਭੀੜ ਨਿਤਪੁਰ ਕਰ ਤਾਰਾ ਆਏ ਜਾਏ ਨਰ ਨਹੀਂ ਸ਼ੁਮਾਰਾ
ਕਰਤਾਰਪੁਰ ਸਾਹਿਬ ਸਿੱਖਾਂ ਦੀ ਭੀੜ ਲੱਗੀ ਹੋਈ ਹੈ ਕਈ ਆ ਰਹੇ ਹਨ ਕਈ ਜਾ ਰਹੇ ਹਨ ਬੇਸ਼ੁਮਾਰ ਅਣਗਿਰਤ ਸਿੱਖ ਗੁਰੂ ਦੇ ਦਰਸ਼ਨ ਲਈ ਆਉਂਦੇ ਦਰਸ਼ਨ ਕਰ ਕਰਕੇ ਮਨ ਇੱਛਤ ਬਿਠਾਵਾ ਅਰਪਣ ਕਰਕੇ ਆਪ ਆਨੰਦ ਪ੍ਰਾਪਤ ਕਰਕੇ ਨਿਹਾਲ ਨਿਹਾਲ ਹੋ ਕੇ ਆਪਣੇ ਘਰਾਂ ਨੂੰ ਜਾ ਰਹੇ ਹਨ ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਭਨਾਂ ਦੀ ਇੱਛਾਵਾਂ ਪੂਰਤੀ ਕਰਕੇ ਸਭਨਾਂ ਨੂੰ ਆਨੰਦ ਬਖਸ਼ਿਸ਼ ਕਰ ਰਹੇ ਹਨ ਸਤਿਗੁਰੂ ਮਹਾਰਾਜ ਆਪ ਬਖਸ਼ਿਸ਼ ਕਰਨ ਸਤਿਗੁਰੂ ਸਭਨਾਂ ਦੇ ਮਨਾਂ ਨੂੰ ਨਿਹਾਲ ਕਰਨ ਚੜ੍ਹਦੀਆਂ ਕਲਾਂ ਬਖਸ਼ ਕੇ ਨਿਹਾਲ ਕਰਨ ਜੀ ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ